دوہرا اونچے تھل پر ست گرو ڈیرا دیو لگائے پھر او خالسا جائے کر فتح جنگ تے پائے.
واہِ گرو جی کا خالسا, واہِ گرو جی کی فتح. پرم ستکار یوگ سنمان یوگ گرو کا خاص روپ گرو خالسا ساتھ سنگت وڈیاں پاگاں والے ہو سندھیا وقت دے سجے ہوئے دیوانا چ گرو چرنا چ حاضریاں بھر کے اپنے جیون دیاں کڑیاں اور سواس گرو لیکھے لا کے سفلا کر رہے. کتک دے مہینے دی اج سکران دا دہاڑا ہے. بارہواں ماج دی بانی وچ پنجویں پاتشاہ تارن گگن نب کھنڈ میں جوت سوروپی رہو پر پن متھرا کچھ بھید نہیں گر ارجن پر تک ہر. تن گرو ارجن دیو صاحب پنجویں پاتشاہ جی مہاراج جی دے پاون پوتر بچن ہن کتک کرم کماونے دوش نہ کاہوں جو پرمیسر تے پلیاں ویاپن سبے روگ. کتک دے مہینے دوارا اپدیش ہے کہ جڑے جیو جس طرح دے کرم کماؤندے نے انہاں کیتے ہوئے کرماں دا پھل اس جیو نو پراپت ہوندا. کسے دوسرے نو دوش دینا یوگ نہیں ہے. جو جو کرم جیسے جیو کرم کردا ویسا پھل اس نو بھگتنا پیندا. اور جنہاں نو پرمیشر بھلدا ہے, جنہاں نو پرمیشر وسردا ہے, انہاں نو سارے روگ آ کے ویاپدے نے. کام کرودھ ایرخا وکیلی آدک اے جنے بھی روگ نے انہاں نو آ کے ویاپدے ہن جنہاں نو پرمیشر بھلیا ہویا. اور سنسار دے جتنے بھوگ نے ایک کھن ماتر دے سمے وچ کوڑے ہو جاندے نے جدوں جیو پران تیاگدا ہے. اور جیڑا گرو تو بے مکھ ہو جائے, پرمیشر تو بے مکھ ہو جائے, اونوں جنماں جنماں دے وجوگ لگدے ہن. پر ایک کتک دا مہینہ انہاں لئی سکھدائی بھی ہے جڑے سادھ سنگت وچ آ کے پرمیشر دا بھجن کردے ہن. کتک ہووے سادھ سنگ بن سے سبھے سوچ. جڑے کتک دے مہینے چ سنگت کردے نے, سادھ سنگت وچ جڑدے نے, انہاں دیاں ساریاں چنتاواں بنس جاندیاں ہن. لڑی وار اتہاس دی کتھا آپ جی سربن کر رہے ہو. کلگیتر پاتشاہ جی مہاراج جی نے سری آنندپور صاحب اپنے خالصے پنتھ سمیت چھڈ کے باہر آئے ہن. نرموہ گڑھ صاحب والی پاون جگہ تے پہنچے نے. ادھروں پہاڑیاں نے اپنی قسماں کھلا دتیاں, اپنی قسماں توڑ دتیاں. راجا بھیم چند, راجا کمانڈ چند, راجا ہنڈوریا پوپ چند, راجا گلیریا, راجا جسپالیا, انہاں سارے پہاڑی راجیاں نے اپنی فوج سمیت سنگھاں تے حملہ کر دتا. ਪਰ ਅੱਗੋਂ ਸਿੰਘ ਵੀ ਪਹਿਲਾਂ ਹੀ ਤਿਆਰ ਬਰ ਤਿਆਰ ਸਨ। ਉਹਨਾਂ ਨੂੰ ਪਤਾ ਸੀ ਕਿ ਦੁਸ਼ਮਣ ਆਪਣੀ ਕਾਰਸਤਾਨੀ ਕਰੇਗਾ, ਛਲ ਕਪਟ ਕਰਕੇ ਹਮਲਾ ਕਰਨਗੇ। ਪਹਾੜੀਆਂ ਦੇ ਮਨ ਵਿਚ ਤਾਂ ਇਸ ਗੱਲ ਦਾ ਚਾਉ ਸੀ ਕਿ ਅਸੀਂ ਗੁਰੂ ਜੀ ਨੂੰ ਬਾਹਰ ਰੜੇ ਤੇ ਲੈ ਆਏ ਆ, ਮੈਦਾਨ ਵਿਚ ਸਿੰਘਾਂ ਨੂੰ ਰੜੇ ਤੇ ਲੈ ਆਇਆ, ਇੱਥੇ ਹੁਣ ਸੌਖੇ ਢੰਗ ਨਾਲ ਹੀ ਮਾਰ ਮੁਕਾਵਾਂਗੇ। ਪਰ ਸਿੰਘਾਂ ਨੇ ਅੱਗੋਂ ਇਹੋ ਜਿਹੇ ਡਾਢੇ ਹੱਥ ਵਿਖਾਏ ਕਿ ਪਹਾੜੀਏ ਆਪਣੀਆਂ ਉਂਗਲਾਂ ਦੰਦਾਂ ਥੱਲੇ ਚਬਾਉਂਦਿਆਂ ਮੁੜ ਗਏ। ਸ਼ਾਮ ਤੱਕ ਜੰਗ ਬੜਾ ਭਿਆਨਕ ਹੋਇਆ, ਸੈਂਕੜੇ ਪਹਾੜੀਏ ਮਿੱਟੀ ਤੇ ਗਰਕ ਹੋ ਗਏ ਤੇ ਸ਼ਾਮ ਦੇ ਸਮੇਂ ਪਹਾੜੀਏ ਆਪੋ ਆਪਣਿਆਂ ਡੇਰਿਆਂ ਨੂੰ ਪਿਛਾਂ ਨੂੰ ਮੁੜ ਗਏ। ਦੂਰ ਦੂਰ ਜਾ ਕੇ ਡੇਰੇ ਕਰਦੇ ਨੇ, ਮਨ ਵਿਚ ਇਨ੍ਹਾਂ ਦੇ ਡਰ ਵੀ ਹੈ, ਭੈ ਵੀ ਹੈ ਕਿ ਕਿਤੇ ਸਿੰਘ ਸਾਡੇ ਤੇ ਹਮਲਾ ਨਾ ਕਰ ਦੇਣ। ਔਰ ਏਦਾਂ ਦਾ ਡਰ ਰੱਖ ਕੇ, ਭੈ ਰੱਖ ਕੇ ਦੂਰ ਦੂਰ ਜਾ ਕੇ ਇਨ੍ਹਾਂ ਨੇ ਛਾਵਣੀਆਂ ਪਾਈਆਂ, ਡੇਰੇ ਕੀਤੇ ਨੇ। ਇਧਰ ਸਿੰਘ ਜੰਗ ਦੇ ਮੈਦਾਨ ਵਿਚ ਫਤਿਹ ਪਾ ਕੇ ਸਾਹਿਬ ਕਮਾਲ ਗੁਰੂ ਕਲਗੀਧਰ ਜੀ ਦੇ ਚਰਣਾਂ ਵਿਚ ਵਾਪਸ ਆਏ ਨੇ। ਆ ਕੇ ਸਤਿਗੁਰਾਂ ਦੇ ਚਰਣਾਂ ਵਿਚ ਗੱਜ ਗੱਜ ਕੇ ਫਤਿਹ ਬੁਲਾਈ ਹੈ ਸਿੰਘਾਂ ਨੇ। ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ, ਔਰ ਜਿਵੇਂ ਸਤਿਗੁਰੂ ਜੀ ਬਾਹਰ ਡੇਰਾ ਕਰ ਰਹੇ ਨੇ, ਆਓ ਮਨ ਵਿਰਤੀਆਂ ਇਕਾਗਰ ਕਰਕੇ ਸਹਿਬੇ ਕਮਾਲ ਦਸਮੇਸ਼ ਪਿਤਾ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਆਖੀਏ ਜੀ, ਸਤਨਾਮ ਸ੍ਰੀ
ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ, ਦੋਹਰਾ ਉੱਚੇ ਥਲ ਪਰ ਸਤਿਗੁਰੂ ਡੇਰਾ ਦਿਓ ਲਗਾਏ।
ਉੱਚੇ ਥਾਂ ਤੇ ਜਿੱਥੇ ਨਰਮੋਹਗੜ ਵਾਲੀ ਜਗ੍ਹਾ, ਉਹ ਥੋੜਾ ਜਿਹਾ ਉੱਚਾ ਟਿੱਬਾ ਬਣਿਆ ਹੋਇਆ, ਛੋਟਾ ਜਿਹਾ ਪਹਾੜ ਹੀ ਬਣਿਆ ਹੋਇਆ, ਉੱਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਡੇਰਾ ਕੀਤਾ। ਨਰਮੋਹਗੜ ਸਾਹਿਬ ਵਾਲੀ ਜਗ੍ਹਾ ਤੇ ਮਹਾਰਾਜ ਜੀ ਨੇ ਡੇਰਾ ਪਾ ਦਿੱਤਾ ਹੈ। ਉਥੇ ਮਹਾਰਾਜ ਜੀ ਨੇ ਆਪਣੇ ਸਿੰਘਾਂ ਸੂਰਬੀਰ ਬਹਾਦਰ ਯੋਧਿਆਂ ਸਮੇਤ ਡੇਰੇ ਲਾ ਦਿੱਤੇ ਹਨ।
ਫਿਰ ਉਹ ਖਾਲਸਾ ਜਾਏ ਕਰ ਫਤਿਹ ਜੰਗ ਤੇ ਪਾਏ।
ਖਾਲਸਾ ਜੰਗ ਦੇ ਵਿਚ ਫਤਿਹ ਪਾ ਕੇ, ਕਿਉਂਕਿ ਅੱਜ ਜਿਹੜਾ ਜੰਗ ਹੋਇਆ ਹੈ, ਇਸ ਜੰਗ ਦੇ ਵਿਚ ਸਿੰਘਾਂ ਦੀ ਫਤਿਹ ਹੋਈ ਹੈ। ਪਹਾੜੀਆਂ ਦੇ ਦੰਦ ਖੱਟੇ ਕੀਤੇ ਨੇ ਖਾਲਸੇ ਨੇ, ਬੜੀ ਸੂਰਬੀਰਤਾ ਨਾਲ ਬੜੀ ਦਲੇਰੀ ਨਾਲ ਸਿੰਘ ਲੜ ਕੇ ਆਏ ਨੇ, ਔਰ ਅੱਜ ਦੇ ਜੰਗ ਦੇ ਮੈਦਾਨ ਵਿਚ ਫਤਿਹ ਪ੍ਰਾਪਤ ਕਰਕੇ ਇਹ ਜਿਤਨੇ ਵੀ ਸੂਰਬੀਰ ਬਹਾਦਰ ਯੋਧੇ ਸਿੰਘ ਹਨ, ਇਹ ਸਰਬੱਤ ਖਾਲਸਾ ਪੰਥ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠਾ ਹੈ।
ਚੋਪਈ ਕਲਗੀ ਤਰ ਕੇ ਪਗ ਸਿਰ ਤਰ ਤਰ
ਕੇ ਸਿੰਘ ਸਤਿਗੁਰੂ ਗੁਰੂ ਕਲਗੀਧਰ ਸਾਹਿਬੇ ਕਮਾਲ ਸਤਿਗੁਰਾਂ ਦੇ ਪਵਿੱਤਰ ਚਰਣਾ ਕਮਲਾਂ ਦੇ ਉੱਤੇ ਸੀਸ ਰੱਖਦੇ ਹਨ। ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਿੰਘ ਆ ਕੇ ਜੰਗ ਦੇ ਮੈਦਾਨ ਵਿਚੋਂ ਮਹਾਰਾਜ ਜੀ ਦੇ ਚਰਣਾ ਤੇ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਹਨ।
ਪਰਮ ਪ੍ਰੇਮ ਤੇ ਦਰਸ਼ਨ ਕਰ ਕਰ
ਬੜੇ ਭਾਰੀ ਪਰਮ ਪ੍ਰੇਮ ਦੇ ਨਾਲ, ਮਨ ਦੀ ਗੂੜੀ ਪ੍ਰੀਤ ਦੇ ਨਾਲ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਆਨੰਦਿਤ ਹੋ ਰਹੇ ਹਨ।
ਫਿਰ ਉਹ ਖਾਲਸਾ ਸ਼੍ਰਮ ਪਰ ਹਰਿਓ
ਖਾਲਸੇ ਨੇ ਟਿਕਾਣਾ ਕੀਤਾ, ਡੇਰਾ ਕੀਤਾ ਸਤਿਗੁਰਾਂ ਦੇ ਕੋਲ, ਸਾਰੇ ਦਿਨ ਦੇ ਥੱਕੇ ਹੋਏ ਸੀ ਸਿੰਘ ਜੰਗ ਦੇ ਮੈਦਾਨ ਵਿਚ ਲੜਦਿਆਂ ਕੋਈ ਲੜਨਾ ਸੌਖਾ ਨਹੀਂ ਹੁੰਦਾ। ਬੜੀ ਸੂਰ ਵੀਰਤਾ ਨਾਲ ਸਾਰੇ ਸਰੀਰ ਦਾ ਤਾਣ ਲਾ ਕੇ ਸਾਰਾ ਦਿਨ ਲੜੇ ਨੇ ਸਿੰਘ। ਇਸ ਕਰਕੇ ਸਾਰੇ ਦਿਨ ਦੀ ਜਿਹੜੀ ਥਕਾਵਟ ਸੀ ਉਹ ਸ਼ਾਮ ਦੇ ਸਮੇਂ ਆਪੋ ਆਪਣੀਆਂ ਜਗ੍ਹਾਵਾਂ ਤੇ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਜੀ ਦੀ ਆਗਿਆ ਨਾਲ ਡੇਰਾ ਕੀਤਾ ਉਥੇ ਉਥੇ ਟਿਕ ਕੇ ਗੁਰੂ ਚਰਨਾਂ ਵਿਚ ਸਿੰਘ ਆਰਾਮ ਕਰਕੇ ਆਪਣੀ ਥਕਾਵਟ ਦੂਰ ਕਰਨ ਲੱਗੇ ਹਨ।
ਕਿਨੋ ਇਸ਼ਨਾਨ ਸੁਚੇਤਾ ਕਰਿਓ,
ਇਹਨਾਂ ਨੇ ਇਸ਼ਨਾਨ ਪਾਨ ਕੀਤੇ ਨੇ ਸ਼ਾਮ ਦੇ ਸਮੇਂ। ਇਸ਼ਨਾਨ ਪਾਨ ਕਰਕੇ ਸਿੰਘ ਕਈ ਸੁਚੇਤ ਹੋਏ ਨੇ, ਸਾਵਧਾਨ ਹੋਏ ਹਨ।
ਘਾਇਲ ਸਾਲ ਪੱਥਰ ਕੋ ਪਾਏ,
ਜਿਹੜੇ ਸਿੰਘ ਜੰਗ ਦੇ ਵਿਚ ਘਾਇਲ ਹੋਏ ਸੀ ਜ਼ਖਮੀ ਹੋਏ ਸਨ ਉਹਨਾਂ ਜ਼ਖਮੀ ਸਿੰਘਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਸਾਲ ਪੱਤਰ ਦਿੱਤੇ ਗਏ ਨੇ। ਸਾਲ ਪੱਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਉਹਨਾਂ ਨੂੰ ਬਖਸ਼ੇ ਗਏ ਹਨ।
ਨਿਜ ਕਾਵਨ ਪਰ ਤਤ ਛਿਨ ਲਾਏ,
ਸਾਲ ਪੱਤਰ ਸਿੰਘਾਂ ਨੇ ਜਿਹੜੇ ਜਿਹੜੇ ਜ਼ਖਮੀ ਸੀ ਉਹਨਾਂ ਨੇ ਆਪੋ ਆਪਣੇ ਜ਼ਖਮਾਂ ਦੇ ਉੱਤੇ ਉਹ ਸਾਲ ਪੱਤਰ ਲਾਏ ਹਨ। ਸਾਲ ਪੱਤਰਾਂ ਦੀ ਉਹ ਮਲਮ ਪੱਟੀ ਆਪੋ ਆਪਣੇ ਜ਼ਖਮਾਂ ਤੇ ਸਿੰਘਾਂ ਨੇ ਕੀਤੀ ਹੈ।
ਮਿੱਟੀ ਪੀਰ ਮਿਲ ਮਾਸ ਗਿਓ ਹੈ,
ਹੁਣ ਜਦੋਂ ਸਤਿਗੁਰਾਂ ਦੇ ਹੱਥੋਂ ਸਾਲ ਪੱਤਰ ਲੈਂਦੇ ਸੀ ਸਿੰਘ, ਉਹ ਸਾਲ ਪੱਤਰ ਦੀ ਇਹੋ ਜਿਹੀ ਕਲਾ ਵਰਤਦੀ ਸੀ। ਕਹਿੰਦੇ ਜਿਹੜੇ ਜਿਹੜੇ ਜ਼ਖਮੀ ਸਿੰਘ ਨੇ ਆਪੋ ਆਪਣੇ ਸਰੀਰ ਦੇ ਜ਼ਖਮਾਂ ਤੇ ਉਹ ਸਾਲ ਪੱਤਰ ਲਾਇਆ, ਨਾਲ ਹੀ ਜ਼ਖਮ ਦੀ ਦਰਦ ਠੀਕ ਹੋ ਗਈ ਔਰ ਜਿਹੜੇ ਘਾਵ ਸਨ ਜ਼ਖਮ ਸਨ ਉਹ ਮਿਲ ਗਏ, ਉਹ ਜ਼ਖਮ ਜਿਹੜੇ ਸਨ ਉਹ ਮਿਲ ਗਏ ਔਰ ਕਹਿੰਦੇ ਏਦਾਂ ਬਿਲਕੁਲ ਠੀਕ ਹੋਣ ਲੱਗ ਪਏ ਉਹ ਜ਼ਖਮ।
ਲਰਬੇ ਕੋ ਸਵਧਾਨ ਭਇਓ ਹੈ,
ਏਦਾਂ ਉਹ ਜ਼ਖਮ ਮਿਲ ਗਏ ਸਿੰਘਾਂ ਦੇ ਵੀ ਅਗਲੇ ਦਿਨ ਵਾਸਤੇ ਲੜਨ ਲਈ ਫਿਰ ਤਿਆਰ ਹੋ ਗਏ ਨੇ ਸਿੰਘ। ਭਾਵੇਂ ਜ਼ਖਮੀ ਵੀ ਸੀ ਨਾ ਸਿੰਘ, ਸਾਲ ਪੱਤਰ ਲਾ ਕੇ ਉਹਨਾਂ ਦੇ ਜ਼ਖਮ ਸਿੰਘਾਂ ਦੇ ਏਦਾਂ ਰਾਤੋ ਰਾਤ ਨਿਰੋਏ ਹੋ ਗਏ ਕਿ ਅਗਲੇ ਦਿਨ ਫੇਰ ਲੜਨ ਵਾਸਤੇ ਉਹ ਸਿੰਘ ਤਿਆਰ ਸਨ। ਉਹ ਫਿਰ ਉਸੇ ਤਰ੍ਹਾਂ ਬਹਾਦਰੀ ਨਾਲ ਦਲੇਰੀ ਨਾਲ ਲੜਨ ਵਾਸਤੇ ਤਿਆਰ ਹੋ ਗਏ ਨੇ।
ਜੋ ਮਰ ਗਏ ਸੋ ਦੀਨੇ ਦਾਗ,
ਹੁਣ ਜਿਹੜੇ ਸਿੰਘ ਜੰਗ ਦੇ ਮੈਦਾਨ ਵਿਚ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਜਿਨ੍ਹਾਂ ਦਾ ਮਰਨਾ ਜੰਗ ਦੇ ਮੈਦਾਨ ਵਿਚ ਪ੍ਰਵਾਨ ਹੋ ਗਿਆ, ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੇ ਹੋਏ ਮਰਹਿ ਪ੍ਰਵਾਨੋ, ਜਿਨ੍ਹਾਂ ਦਾ ਮਰਨਾ ਜੰਗ ਦੇ ਮੈਦਾਨ ਵਿਚ ਪ੍ਰਵਾਨ ਹੋ ਚੁੱਕਾ ਹੈ, ਉਹ ਜਿਹੜੇ ਸ਼ਹੀਦ ਹੋਏ ਸਿੰਘਾਂ ਦੇ ਸਰੀਰ ਨੇ, ਉਹਨਾਂ ਦੇ ਸਰੀਰਾਂ ਦਾ ਦਾਹ ਸੰਸਕਾਰ ਸਿੰਘਾਂ ਨੇ ਰਲ ਕੇ ਕੀਤਾ ਹੈ।
ਬਸੇ ਸਵਰਗ ਹੋਏ ਕੈ ਵੱਡ ਭਾਗ,
ਵੱਡਿਆਂ ਭਾਗਾਂ ਦੇ ਸਹਿਤ ਉਹ ਸ਼ਹੀਦ ਸਿੰਘ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਘਰ ਦੇ ਵਿਚ ਜਾ ਵਸੇ ਹਨ, ਉਹਨਾਂ ਨੂੰ ਬੈਕੁੰਠ ਧਾਮ ਦੀ ਪ੍ਰਾਪਤੀ ਹੋ ਗਈ। ਖਾਲਸਾ ਜੀ, ਇਕ ਸ਼ਹੀਦ ਨੂੰ ਉਹ ਪਰਮ ਗਤੀ ਪ੍ਰਾਪਤ ਹੋ ਜਾਂਦੀ ਹੈ ਸ਼ਹਾਦਤ ਪ੍ਰਾਪਤ ਕਰਕੇ, ਜਿਹੜੀ ਪਰਮ ਗਤੀ ਕਿਸੇ ਯੋਗੀਸ਼ਰ ਨੂੰ, ਕਿਸੇ ਦੇਵਤੇ ਨੂੰ, ਕਿਸੇ ਤਪਸਵੀ ਤੇ ਰਿਸ਼ੀ ਮੁਨੀ ਨੂੰ ਵੀ ਦੁਰਲਭ ਹੁੰਦੀ ਹੈ, ਪ੍ਰਾਪਤ ਨਹੀਂ ਹੁੰਦੀ। ਉਸ ਪਰਮ ਪਦਵੀ ਦੇ ਉੱਤੇ ਉਹ ਸ਼ਹੀਦ ਸਿੰਘ ਜਾ ਪਹੁੰਚਦੇ ਨੇ, ਉਹਨਾਂ ਪਦਵੀਆਂ ਨੂੰ, ਪਰਮ ਗਤੀਆਂ ਨੂੰ ਸਿੰਘ ਪ੍ਰਾਪਤ ਹੋਏ ਨੇ ਔਰ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਘਰ ਵਿਚ ਉਹਨਾਂ ਨੂੰ ਸਥਾਨ ਮਿਲਿਆ, ਪਰਮੇਸ਼ਰ ਦੀ ਦਰਗਾਹ ਦੇ ਵਿਚ ਉਹਨਾਂ ਨੂੰ ਜਗ੍ਹਾ ਮਿਲੀ ਹੈ, ਗੁਰੂ ਚਰਨਾਂ ਵਿਚ ਜਗ੍ਹਾ ਮਿਲੀ ਹੈ।
ਵਰਤੀ ਦੇਗ ਸਰਬ ਕੋ ਜਬੈ,
ਸ਼ਾਮ ਨੂੰ ਦੇਗਾਂ ਤਿਆਰ ਹੋ ਚੁੱਕੀਆਂ ਸੀ, ਜਿਹੜੇ ਸਿੰਘ ਸਾਰੇ ਦਿਨ ਦੇ ਲੜਦੇ ਸ਼ਾਮ ਨੂੰ ਕੜਾਕੇ ਲੱਗੇ ਹੋਏ ਸੀ। ਆਪਾਂ ਭੁੱਖ ਲੱਗੀ ਕਹਿ ਦਿੰਦੇ ਹਾਂ ਵੀ ਭੁੱਖ ਲੱਗੀ ਹੈ, ਪਰ ਸਿੰਘਾਂ ਦੇ ਬੋਲਿਆਂ ਵਿਚ ਭੁੱਖ ਨਹੀਂ ਕਹਿੰਦੇ, ਕਹਿੰਦੇ ਖਾਲਸਾ ਕਦੇ ਭੁੱਖਾ ਨਹੀਂ ਹੁੰਦਾ, ਕੜਾਕਾ ਲੱਗਾ ਹੋਇਆ। ਏਦਾਂ ਸਿੰਘ ਭੁੱਖ ਨੂੰ ਕੜਾਕਾ ਕਹਿੰਦੇ ਨੇ ਵੀ ਕੜਾਕਾ ਲੱਗਾ ਹੋਇਆ। ਤੋ ਜਿਨ੍ਹਾਂ ਨੂੰ ਕੜਾਕੇ ਲੱਗੇ ਹੋਏ ਸੀ, ਸਾਰੇ ਦਿਨ ਦੇ ਥੱਕੇ ਹੋਏ ਸਨ, ਸ਼ਾਮ ਨੂੰ ਕੜਾਹ ਪ੍ਰਸ਼ਾਦ ਦੀਆਂ ਗਰਮ ਗਰਮ ਦੇਗਾਂ ਖੁੱਲੇ ਗੱਫੇ ਉਹਨਾਂ ਨੂੰ ਛਕਣ ਵਾਸਤੇ ਪ੍ਰਾਪਤ ਹੋਏ ਹਨ।
ਖਾਨ ਪਾਨ ਕਰ ਤ੍ਰਿਪਤੇ ਤਬੈ,
ਲੰਗਰ ਪ੍ਰਸ਼ਾਦਾ ਵੀ ਪੱਕਿਆ ਹੋਇਆ ਤੇ ਲੰਗਰ ਪ੍ਰਸ਼ਾਦਾ ਵੀ ਛਕਣ ਵਾਸਤੇ ਸਭ ਨੂੰ ਪ੍ਰਾਪਤ ਹੋਇਆ। ਸਭ ਨੇ ਮਨ ਭਾਉਂਦਾ ਭੋਜਨ ਚੱਕਿਆ, ਖਾਣ ਪਾਨ ਕੀਤਾ ਹੈ, ਔਰ ਖਾਣ ਪਾਨ ਕਰਕੇ ਸਿੰਘ ਕਈ ਆਰਾਮ ਕਰਨ ਲੱਗੇ ਹਨ।
ਕੇਤਕ ਸਿੰਘ ਅਗਾਊ ਹੋ ਕੇ,
ਕਈ ਸਿੰਘ ਤਾਂ ਆਰਾਮ ਕਰਨ ਲੱਗੇ, ਕਈ ਸਿੰਘ ਅੱਗੇ ਹੋ ਕੇ ਪਹਿਰਾ ਵੀ ਦੇਣ ਲੱਗੇ, ਮੋਰਚਾ ਬੰਦੀ ਕਰਕੇ, ਕਿ ਕਿਉਂਕਿ ਦੁਸ਼ਮਣ ਹੈ ਨਾ ਸਾਹਮਣੇ, ਕੋਈ ਪਤਾ ਨਹੀਂ ਰਾਤ ਨੂੰ ਦੁਸ਼ਮਣ ਦਾ ਮਨ ਬਿੱਟਰ ਜੇ ਹਮਲਾ ਕਰ ਦੇਣ। ਹਾਲਾਂਕਿ ਉਹ ਇਸ ਹਾਲਤ ਵਿਚ ਨਹੀਂ ਸੀ, ਪਹਾੜੀਆਂ ਦੀ ਬੜੀ ਦੁਰਦਸ਼ਾ ਹੋਈ ਸੀ ਸਾਰੇ ਦਿਨ ਦੇ ਜੰਗ ਵਿਚ, ਪਰ ਫਿਰ ਵੀ ਵੈਰੀ ਵੱਲੋਂ ਤਾਂ ਸੁਚੇਤ ਹੋ ਕੇ ਰਹਿਣਾ ਚਾਹੀਦਾ ਨਾ, ਸਿੰਘਾਂ ਨੂੰ ਤਿਆਰ ਬਰ ਤਿਆਰ ਹੋ ਕੇ ਰਹਿਣਾ ਚਾਹੀਦਾ। ਇਸ ਕਰਕੇ ਵਿਚੋਂ ਕਈ ਸਿੰਘ ਜਿਹੜੇ ਸਨ ਉਹ ਅੱਗੇ ਆ ਗਏ ਨੇ, ਅੱਗੇ ਆ ਕੇ ਜਿੱਧਰ ਪਹਾੜੀਆਂ ਦੇ ਡੇਰੇ ਸਨ ਉਸ ਪਾਸੇ ਕਈ ਸਿੰਘਾਂ ਨੇ ਆ ਕੇ ਮੋਰਚਾ ਬੰਦੀ ਕਰ ਲਈ ਹੈ, ਮੋਰਚੇ ਲਾ ਲਏ ਹਨ।
ਜਾਗਤ ਰਹੇ ਸੁਚੇਤਾ ਕਹਿ ਕੇ,
ਸੁਚੇਤ ਹੋ ਕੇ ਬੜੀ ਚੁਕੰਨੀ ਪਹਿਰਾਦਾਰੀ ਕਰ ਰਹੇ ਨੇ, ਸਾਵਧਾਨੀ ਦੇ ਨਾਲ ਜਾਗ ਕੇ ਸੁਚੇਤ ਹੋ ਕੇ ਸਿੰਘ ਪਹਿਰਾ ਦੇ ਰਹੇ ਹਨ।
ਨਮਸਕਾਰ ਨੀ ਤਿਆਗਤ ਰਹੇ,
ਰਾਤ ਨੂੰ ਨਮਸਕਾਰ ਨੀ, ਨਮਸਕਾਰਨੀ ਵੀ ਖਾਲਸਾ ਜੀ ਬੰਦੂਕ ਦਾ ਹੀ ਇੱਕ ਨਾਂ ਹੈ। ਬੰਦੂਕ ਦੇ ਕਈ ਨਾਂ ਸਤਿਗੁਰਾਂ ਨੇ ਸ਼ਸਤਰ ਨਾਮ ਮਾਲਾ ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਲਿਖੇ ਨੇ ਕਲਗੀਧਰ ਪਾਤਸ਼ਾਹ ਨੇ। ਬੰਦੂਕ ਦੇ ਕਈ ਨਾਂ ਲਿਖੇ ਨੇ, ਕਿਰਪਾਨ ਦੇ ਕਈ ਨਾਂ ਲਿਖੇ ਨੇ, ਬਰਛੇ ਦੇ ਕਈ ਨਾਂ ਲਿਖੇ ਨੇ, ਸ਼ਸਤਰਾਂ ਦੇ ਕਈ ਕਈ ਨਾਂ ਮਹਾਰਾਜ ਜੀ ਨੇ ਲਿਖੇ ਨੇ। ਬੰਦੂਕ ਦੇ ਵੀ ਕਈ ਨਾਂ ਨੇ, ਉਹਨਾਂ ਕਈ ਨਾਵਾਂ ਚੋਂ ਬੰਦੂਕ ਦਾ ਇੱਕ ਨਾਮ ਹੈ ਨਮਸਕਾਰਨੀ, ਕਿਉਂਕਿ ਚੁੱਕ ਕੇ ਚਲਾਈ ਜਾਂਦੀ ਹੈ ਨਾ ਬੰਦੂਕ, ਚਲਾਉਣ ਵਾਸਤੇ ਸਿਰ ਨੀਵਾਂ ਕਰਕੇ ਚਲਾਉਣਾ ਪੈਂਦਾ ਨਿਸ਼ਾਨਾ ਬੰਨ ਕੇ, ਇਸ ਕਰਕੇ ਇਹਨੂੰ ਨਮਸਕਾਰਨੀ ਵੀ ਕਹਿੰਦੇ ਨੇ। ਤੋ ਰਾਤ ਨੂੰ ਸਿੰਘ ਨਮਸਕਾਰਨੀਆਂ ਯਾਨੀ ਕਿ ਬੰਦੂਕਾਂ ਵੀ ਕੋਈ ਨਾ ਕੋਈ ਗੋਲੀ ਦਾਗ ਦਿੰਦੇ ਨੇ, ਤਾਂ ਜੋ ਦੁਸ਼ਮਣ ਨੂੰ ਪਤਾ ਰਹੇ ਕਿ ਸਿੰਘ ਪਹਿਰੇ ਤੇ ਬੈਠੇ ਨੇ, ਕਿਤੇ ਇਹ ਨਾ ਸਮਝਣ ਵੀ ਸੌ ਗਏ ਨੇ ਤੇ ਅਸੀਂ ਹਮਲਾ ਕਰ ਦਈਏ। ਦੁਸ਼ਮਣਾਂ ਨੂੰ ਦੱਸਣ ਵਾਸਤੇ ਕਿ ਸਿੰਘ ਜਾਗਦੇ ਨੇ, ਤਿਆਰ ਬਰ ਤਿਆਰ ਨੇ, ਇਸ ਕਰਕੇ ਕੋਈ ਕੋਈ ਬੰਦੂਕ ਕੋਈ ਕੋਈ ਨਮਸਕਾਰ ਨੀ ਸਿੰਘ ਰਾਤੀ ਦਾਗ ਦਿੰਦੇ ਹਨ।
ਜਿਨ ਕੋ ਸੁਣ ਸੁਣ ਨ੍ਰਿਪ ਡਰ ਲਹੈ,
ਬੰਦੂਕਾਂ ਦੀ ਆਵਾਜ਼ ਸੁਣ ਕੇ ਜਦੋਂ ਸਿੰਘ ਗੋਲੀ ਚਲਾਉਂਦੇ ਨੇ ਨਾ, ਤੇ ਉਧਰ ਪਹਾੜੀ ਰਾਜਿਆਂ ਨੂੰ ਹਾਰਟ ਅਟੈਕ ਹੋਣ ਵਾਲਾ ਹੋ ਜਾਂਦਾ ਵੀ ਕਿਤੇ ਹਮਲਾ ਕਰਕੇ ਸਾਡੇ ਤੇ ਨਹੀਂ ਆ ਜਾਣ, ਕਿਤੇ ਹਮਲਾ ਤਾਂ ਨਹੀਂ ਕਰਕੇ ਆ ਗਏ, ਕਿਤੇ ਸਾਡੇ ਤੇ ਚੜ ਕੇ ਤਾਂ ਨਹੀਂ ਆ ਗਏ। ਉਹਨਾਂ ਦੇ ਹਿਰਦੇ ਇਕਦਮ ਦਹਿਲ ਜਾਂਦੇ ਨੇ ਗੋਲੀ ਦੀ ਆਵਾਜ਼ ਸੁਣ ਕੇ, ਗੋਲੀ ਦੀ ਆਵਾਜ਼ ਸੁਣ ਕੇ ਉਹਨਾਂ ਦੇ ਹਿਰਦਿਆਂ ਵਿਚ ਇਕਦਮ ਡਰ ਤੇ ਸਹਿਮ ਪੈਦਾ ਹੋ ਜਾਂਦਾ ਕਿ ਕਿਤੇ ਸਿੰਘ ਸਾਡੇ ਤੇ ਹਮਲਾ ਕਰਕੇ ਨਾ ਆ ਗਏ ਹੋਣ। ਏਦਾਂ ਉਹ ਰਾਜੇ ਜਿਹੜੇ ਨੇ ਪਹਾੜੀਏ ਨੇ ਰਾਤ ਨੂੰ ਡਰ ਜਾਂਦੇ ਹਨ।
ਉਤਰਾਜਨ ਬੋ ਸੰਕਟ ਪਾਏ,
ਜਿਹੜੇ ਪਹਾੜੀ ਰਾਜੇ ਨੇ ਉਹ ਬੜੇ ਦੁਖੀ ਹੋਏ ਨੇ, ਉਹਨਾਂ ਨੇ ਅੱਜ ਬੜਾ ਸੰਕਟ ਪਾਇਆ, ਬੜੇ ਬੰਦੇ ਉਹਨਾਂ ਦੇ ਜੰਗ ਦੇ ਵਿਚ ਅੱਜ ਮਾਰੇ ਗਏ ਨੇ, ਬਹੁਤ ਜ਼ਿਆਦਾ ਪਹਾੜੀ ਰਾਜੇ ਦੁਖੀ ਹੋਏ ਤੇ ਪਰੇਸ਼ਾਨ ਹੋਏ ਨੇ।
ਮਰੇ ਸੰਬੰਧੀ ਜਿਨ ਸਮੁਦਾਏ,
ਉਹਨਾਂ ਦੇ ਬੜੇ ਬੜੇ ਸੰਬੰਧੀ ਰਿਸ਼ਤੇਦਾਰ ਭਾਈ ਬੰਧੂ ਅੱਜ ਜੰਗ ਦੇ ਮੈਦਾਨ ਵਿਚ ਸਿੰਘਾਂ ਦੇ ਹੱਥੋਂ ਮਾਰੇ ਗਏ ਨੇ। ਇਸ ਗੱਲ ਦਾ ਪਹਾੜੀ ਰਾਜਿਆਂ ਨੂੰ ਔਰ ਪਹਾੜੀਆਂ ਨੂੰ ਬੜਾ ਡਾਢਾ ਦੁੱਖ ਹੈ। ਬੜੇ ਬੜੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸਾਥ ਸੰਬੰਧੀ ਨੇ ਉਹ ਜੰਗ ਦੇ ਮੈਦਾਨ ਵਿਚ ਸਿੰਘਾਂ ਦੇ ਹੱਥੋਂ ਮਾਰੇ ਗਏ ਹਨ।
ਕਿਤਕ ਰੁਦਤ ਹੈ ਡੇਰੇ ਮਾਏ,
ਔਰ ਕਈ ਆਪੋ ਆਪਣਿਆਂ ਡੇਰਿਆਂ ਦੇ ਵਿਚ ਜਿਹੜੇ ਸਿਪਾਹੀ ਨੇ ਪਹਾੜੀਏ ਜਾਂ ਗੁੱਜਰ ਰੰਗੜ ਸਾਰੇ ਇਕੱਠੇ ਕਰਕੇ ਲਿਆਂਦੇ ਸੀ ਪਹਾੜੀਆਂ ਨੇ, ਉਹ ਆਪੋ ਆਪਣਿਆਂ ਡੇਰਿਆਂ ਤੇ ਰੋਂਦੇ ਨੇ, ਰਾਤ ਨੂੰ ਉੱਚੀ ਉੱਚੀ ਰੋਂਦੇ ਨੇ, ਬਹੁਤ ਜ਼ਿਆਦਾ ਉੱਚੀ ਕਰਾਉਂਦੇ ਨੇ, ਰੋਂਦੇ ਨੇ ਆਪਣਿਆਂ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਯਾਦ ਕਰ ਕਰਕੇ।
ਭਰਾਤ ਪੁੱਤਰ ਪਿਤ ਮਰ ਗਏ ਜਾਏ,
ਹੁਣ ਉਹ ਰੋਂਦੇ ਨੇ ਜਿਨ੍ਹਾਂ ਦੇ ਭਰਾ ਮਾਰੇ ਗਏ ਨੇ, ਜਿਨ੍ਹਾਂ ਦੇ ਪੁੱਤਰ ਮਾਰੇ ਗਏ ਨੇ, ਜਿਨ੍ਹਾਂ ਦੇ ਬਾਪ ਮਾਰੇ ਗਏ ਨੇ, ਉਹ ਹੁਣ ਰੋ ਰਹੇ ਨੇ ਆਪੋ ਆਪਣੇ ਡੇਰਿਆਂ ਤੇ ਬੈਠੇ।
ਕਿਨ ਭੋਜਨ ਖਾਏ ਨੇ ਖਾਏ,
ਕਿਸੇ ਨੇ ਰੋਟੀ ਖਾਧੀ ਕਿਸੇ ਨੇ ਨਾ ਖਾਧੀ, ਹੁਣ ਦੁੱਖ ਦੇ ਨਾਲ ਰੋਟੀ ਕਿੱਥੇ ਅੰਦਰ ਲੰਘਦੀ ਹੈ, ਜਿਨ੍ਹਾਂ ਅੰਦਰ ਦੁੱਖ ਹੋਵੇ ਇਸ ਕਰਕੇ ਕਹਿੰਦੇ ਪਹਾੜੀਆਂ ਵਿੱਚੋਂ ਕਿਸੇ ਨੇ ਰੋਟੀ ਖਾਧੀ ਹੈ, ਕਿਸੇ ਨੇ ਨਹੀਂ ਖਾਧੀ।
ਅਦਕ ਸ਼ੋਕ ਜਿਨ ਬਿਖੈ ਸਮਾਏ,
ਬੜਾ ਵੱਡਾ ਭਾਰੀ ਅਦਕ ਸ਼ੋਕ ਉਹਨਾਂ ਦੇ ਮਨ ਦੇ ਵਿੱਚ ਉੱਠ ਰਿਹਾ, ਬਹੁਤ ਜ਼ਿਆਦਾ ਭਾਰੀ ਡਾਢਾ ਸ਼ੋਕ ਉਹਨਾਂ ਦੇ ਹਿਰਦਿਆਂ ਵਿੱਚ ਉੱਠ ਰਿਹਾ।
ਪ੍ਰਜਾ ਕੇ ਸੈਨਾ ਜਿਤ ਕਿਤ ਰੋਵੇ,
ਔਰ ਉਧਰ ਪ੍ਰਜਾ ਵਿੱਚ ਵੀ ਰੋਣਾ ਪਿਆ ਹੋਇਆ। ਜਿਹੜੀ ਪਹਾੜੀ ਰਿਆਸਤਾਂ ਦੇ ਨੇੜੇ ਤੇੜੇ ਪਿੰਡ ਸੀ, ਉਹਨਾਂ ਦੇ ਬੜੇ ਬੰਦੇ ਮਰੇ ਸੀ ਪਿੰਡਾਂ ਵਾਲਿਆਂ ਦੇ, ਉਹ ਵੀ ਰੋ ਰਹੇ ਨੇ, ਦੁਆਥੜੇ ਮਾਰ ਮਾਰ ਕੇ ਪਿੱਟ ਰਹੇ ਨੇ, ਰਾਤ ਨੂੰ ਕੀਰਨੇ ਪੈ ਰਹੇ ਨੇ ਉਹਨਾਂ ਦੇ ਘਰਾਂ ਵਿੱਚ ਦੁਸ਼ਮਣਾਂ ਦੇ।
ਜਿਨ ਕੇ ਸੰਬੰਧੀ ਰਣ ਸੋਵੇ,
ਜਿਨ੍ਹਾਂ ਦੇ ਬਹੁਤ ਸਾਰੇ ਸੰਬੰਧੀ ਜੰਗ ਦੇ ਮੈਦਾਨ ਵਿੱਚ ਸਦਾ ਦੀ ਨੀਂਦੇ ਸੌ ਗਏ ਨੇ, ਸਦਾ ਵਾਸਤੇ ਮਾਰੇ ਗਏ ਨੇ, ਉਹ ਬਹੁਤ ਜ਼ਿਆਦਾ ਰੋ ਰਹੇ ਨੇ, ਕੁਰਲਾ ਰਹੇ ਨੇ।
ਨਿਸਾ ਭਯੰਕਰ ਤਿੰਨ ਕੋ ਹੋਈ,
ਉਹਨਾਂ ਵਾਸਤੇ ਅੱਜ ਦੀ ਇਹ ਰਾਤ ਬੜੀ ਭਯੰਕਰ ਹੈ, ਅੱਜ ਦੀ ਇਹ ਰਾਤ ਉਹਨਾਂ ਵਾਸਤੇ ਬੜੀ ਡਰਾਉਣੀ, ਬੜੀ ਭਿਆਨਕ ਤੇ ਵਿਕਰਾਲ ਹੈ।
ਤੜਫੈ ਰਣ ਥਲ ਘਾਇਲ ਕੋਈ,
ਔਰ ਕਈ ਜੰਗ ਦੇ ਮੈਦਾਨ ਵਿੱਚ ਪਏ ਤੜਫ ਰਹੇ ਨੇ, ਉਹਨਾਂ ਨੂੰ ਕੋਈ ਚੁੱਕਣ ਹੀ ਨਹੀਂ ਆਇਆ, ਕਿਉਂਕਿ ਹਨੇਰਾ ਪੈ ਗਿਆ, ਹਨੇਰੇ ਵਿੱਚ ਪਤਾ ਹੀ ਨਹੀਂ ਲੱਗਾ ਵੀ ਕਿੰਨੇ ਕੁ ਬੰਦੇ ਉੱਥੇ ਤੜਫ ਰਹੇ ਨੇ। ਕਈ ਤਾਂ ਰਣ ਭੂਮੀ ਵਿੱਚ ਪਏ ਤੜਫ ਰਹੇ ਨੇ ਔਰ ਰੋ ਰਹੇ ਨੇ, ਪਰ ਉਹਨਾਂ ਨੂੰ ਕੋਈ ਚੁੱਕਣ ਵਾਸਤੇ ਨਹੀਂ ਆਇਆ, ਉਹਨਾਂ ਦੀ ਕੋਈ ਮਲਮ ਪੱਟੀ ਇਲਾਜ ਕਰਨ ਵਾਸਤੇ ਨਹੀਂ ਆਇਆ।
ਮੈਂ ਉਠਾਵਨੇ ਪਾਏ ਸੋਏ,
ਉਹਨਾਂ ਨੂੰ ਕੋਈ ਚੁੱਕਣ ਵਾਸਤੇ ਨਹੀਂ ਆਇਆ, ਉਹਨਾਂ ਨੂੰ ਕੋਈ ਉਠਾਉਣ ਵਾਸਤੇ ਨਹੀਂ ਆਇਆ, ਉਹ ਰਣ ਭੂਮੀ ਵਿੱਚ ਹੀ ਪਏ ਤੜਫਦੇ ਹਨ।
ਲੜਤ ਪਇਓ ਤਮ ਮਿਟ ਗਏ ਦੋਏ,
ਲੜਦਿਆਂ ਲੜਦਿਆਂ ਉੱਥੇ ਹੀ ਕਈ ਤਾਂ ਮਰ ਗਏ ਨੇ, ਦੋਵਾਂ ਪਾਸਿਆਂ ਦੇ ਸੂਰਮੇ ਸ਼ਹੀਦ ਹੋਏ ਨੇ, ਪਰ ਪਹਾੜੀਆਂ ਦਾ ਜ਼ਿਆਦਾ ਨੁਕਸਾਨ ਹੋਇਆ, ਉਹਨਾਂ ਦੇ ਜ਼ਿਆਦਾ ਬੰਦੇ ਮਾਰੇ ਗਏ ਹਨ।
ਪਰੇ ਬਿਸੂਰਤ ਹੈ ਵਿੱਚ ਡੇਰੇ,
ਆਪੋ ਆਪਣੇ ਡੇਰਿਆਂ ਵਿੱਚ ਪਏ ਉਹ ਪਹਾੜੀਏ ਝੂਰ ਰਹੇ ਨੇ, ਉਹਨਾਂ ਦੇ ਮਨ ਵਿੱਚ ਬੜਾ ਵੱਡਾ ਡਾਢਾ ਝੋਰਾ ਲੱਗਾ ਹੋਇਆ ਵੀ ਕਿਹੜੀ ਮਾੜੀ ਘੜੀ ਨੂੰ ਅਸੀਂ ਆ ਗਏ ਚੜ ਕੇ, ਕਿਹੜੀ ਮਾੜੀ ਘੜੀ ਨੂੰ ਅਸੀਂ ਇੱਥੇ ਚੜ ਕੇ ਆ ਗਏ ਹਮਲਾ ਕਰਕੇ।
ਖਾਨ ਪਾਨ ਕੇ ਜਾਏ ਨਾ ਨੇੜੇ,
ਖਾਨ ਪਾਨ ਦੇ ਨੇੜੇ ਨਹੀਂ ਜਾਂਦੇ, ਉਹ ਕਹਿੰਦੇ ਅਸੀਂ ਨਹੀਂ ਕੁਝ ਖਾਣਾ, ਨਾਲ ਦੇ ਸਾਥੀ ਕਹਿੰਦੇ ਵੀ ਰੋਟੀ ਤਾਂ ਖਾ ਲੈ, ਕਹਿੰਦੇ ਨਾ ਜੀ ਸਾਡੇ ਅੰਦਰ ਨਹੀਂ ਉਤਰਦੀ ਰੋਟੀ, ਖਾਨ ਪਾਨ ਦੇ ਨੇੜੇ ਨਹੀਂ ਜਾਂਦੇ।
ਕੀਰਤ ਕਰੇ ਪ੍ਰਬੋਧਨ ਕਾਉ,
ਔਰ ਕਈ ਇੱਕ ਦੂਜੇ ਨੂੰ ਪ੍ਰਬੋਧ ਪ੍ਰਬੋਧ ਕੇ ਗਿਆਨ ਦਿੰਦੇ ਨੇ, ਇੱਕ ਦੂਜੇ ਨੂੰ ਸਮਝਾਉਂਦੇ ਹਨ।
ਯਹੀ ਰੀਤ ਹੋਵੇ ਰਣ ਮਾਹੁ,
ਸਮਝਾਉਂਦੇ ਨੇ ਕਹਿੰਦੇ ਵੀ ਰੋਂਦੇ ਕਿਉਂ ਹੋ, ਜੰਗ ਦੇ ਵਿੱਚ ਇਹੀ ਕੁਝ ਹੀ ਹੁੰਦਾ, ਉੱਥੇ ਜਾਂ ਮਰੀ ਦਾ ਜਾਂ ਮਾਰੀ ਦਾ, ਜੰਗ ਵਿੱਚ ਕੰਮ ਹੀ ਇਹ ਹੁੰਦਾ ਵੀ ਜਾਂ ਬੰਦੇ ਆਪਣੇ ਮਰਦੇ ਨੇ ਜਾਂ ਦੁਸ਼ਮਣ ਦੇ ਮਰਦੇ ਨੇ, ਇਹੀ ਕੁਝ ਹੀ ਜੰਗ ਯੁੱਧਾਂ ਵਿੱਚ ਹੋਇਆ ਕਰਦਾ।
ਭੀਮ ਚੰਦ ਕੋ ਗਾਰ ਨਿਕਾਰੇ,
ਭੀਮ ਚੰਦ ਨੂੰ ਗਾਲਾਂ ਵੀ ਕੱਢਦੇ ਜਿਹੜੇ ਪਹਾੜੀਏ ਨੇ ਨਾ, ਜਿਹੜੇ ਉਹਦੇ ਸਿਪਾਹੀ ਨੇ, ਰਾਜੇ ਭੀਮ ਚੰਦ ਨੂੰ ਗਾਲਾਂ ਕੱਢਦੇ ਹਨ।
ਇਹ ਗਿਰ ਰਾਜਨ ਜਰਾ ਉਖਾਰੇ,
ਪਹਿਲੇ ਭੀਮ ਚੰਦ ਜਿਹੜਾ ਇਹ ਤਾਂ ਪਹਾੜੀ ਰਾਜਿਆਂ ਦੀਆਂ ਜੜਾਂ ਪੁੱਟਣ ਵਾਲਾ ਹੈ, ਏਡਾ ਪਾਪੀ ਆ, ਤਰਕਾਰ ਹੈ ਇਸ ਭੀਮ ਚੰਦ ਦੇ, ਬਗਾਨੀਆਂ ਮਾਵਾਂ ਦੇ ਪੁੱਤਰ ਬਰਵਾਨ ਦਾ ਆਪ ਪਿੱਛੇ ਬੈਠਾ ਰਹਿੰਦਾ, ਕਹਿੰਦੇ ਇਹ ਤਾਂ ਪਹਾੜੀਆਂ ਦੀਆਂ ਜੜਾਂ ਪੁੱਟਣ ਵਾਲਾ ਰਾਜਾ ਭੀਮ ਚੰਦ।
ਗੁਰ ਸਨ ਰਚ ਵਿਰੋਧ ਮਰਵਾਏ,
ਦੱਸੋ ਇਹਨੇ ਕੀ ਲੈਣਾ ਗੁਰੂ ਜੀ ਤੋਂ, ਗੁਰੂ ਜੀ ਦੇ ਨਾਲ ਨਾਹਕ ਬਿਨਾਂ ਕਾਰਨ ਤੋਂ ਵਿਰੋਧ ਰਚੀ ਬੈਠਾ, ਉਹਨਾਂ ਨਾਲ ਇਹਨੇ ਦੁਸ਼ਮਣੀ ਪਾਈ ਹੋਈ ਹੈ।
ਅਚਲਨ ਕੋ ਨਰ ਰਹਿਣ ਨਾ ਪਾਏ,
ਪਹਾੜਾਂ ਵਿੱਚ ਰਹਿਣ ਹੀ ਨਹੀਂ ਦੇਣਾ ਕਿਸੇ ਨੂੰ, ਇਹ ਰਾਜੇ ਭੀਮ ਚੰਦ ਨੇ ਜਿੰਨੇ ਪਹਾੜੀਏ ਨੇ ਉਹਨਾਂ ਸਾਰਿਆਂ ਨੂੰ ਇਹ ਕਢਵਾ ਕੇ ਰਾਜੀ, ਮਰਵਾ ਕੇ ਰਾਜੀ ਹੈ।
ਸਰਬ ਲੜਾਏ ਆਪ ਰਹਿ ਪਾਛੇ,
ਸਾਨੂੰ ਸਾਰਿਆਂ ਨੂੰ ਅੱਗੇ ਕਰਕੇ ਲੜਾ ਦਿੰਦਾ ਹੈ,
ਤੇ ਆਪ ਪਿੱਛੇ ਬੈਠਾ ਰਹਿੰਦਾ, ਆਪ ਲੜਨ ਵਾਸਤੇ ਅੱਗੇ ਨਹੀਂ ਆਉਂਦਾ, ਸਾਨੂੰ ਸਾਰਿਆਂ ਨੂੰ ਅੱਗੇ ਕਰਕੇ ਲੜਾਉਂਦਾ ਹੈ।
ਵਿਧਵਾ ਗਿਰ ਤ੍ਰਿਅਨ ਕੋ ਬਾਛੇ,
ਔਰ ਪਤਾ ਨੀ ਕਿੰਨੇ ਕ ਪਹਾੜੀਆਂ ਦੀਆਂ ਘਰ ਵਾਲੀਆਂ ਵਿਧਵਾ ਹੋ ਰਹੀਆਂ ਨੇ, ਰੰਡੀਆਂ ਹੋ ਰਹੀਆਂ ਨੇ, ਜਿਨ੍ਹਾਂ ਦੇ ਸੁਹਾਗ ਜੰਗ ਦੇ ਮੈਦਾਨ ਵਿਚ ਇਸ ਭੀਮ ਚੰਦ ਕਰਕੇ ਮਰ ਰਹੇ ਹਨ।
ਗੁਰ ਕੈ ਕਮਤੀ ਹੋਏ ਨਾ ਕੋਈ,
ਕਹਿੰਦੇ ਉਧਰ ਗੁਰੂ ਦੇ ਕੋਲ ਤਾਂ ਕਮੀ ਹੈ ਹੀ ਨੀ ਸਿੰਘਾਂ ਦੀ, ਉਥੇ ਕਾਹਦੀ ਕਮੀ ਹੋਣੀ, ਇਧਰ ਸਾਡੀਆਂ ਘਰ ਵਾਲੀਆਂ ਰੰਡੀਆਂ ਹੋ ਰਹੀਆਂ ਨੇ, ਵਿਧਵਾ ਹੋ ਰਹੀਆਂ ਨੇ, ਸਾਡੇ ਭਾਈ ਬੰਧੂ ਮਾਰੇ ਜਾ ਰਹੇ ਨੇ, ਅਸੀਂ ਤਾਂ ਇਨ੍ਹਾਂ ਦਾ ਖਾਨਾ ਪੂਰਾ ਹੀ ਨਹੀਂ ਕਰ ਸਕਦੇ ਜਿੰਨੇ ਸਾਡੇ ਬੰਦੇ ਮਰ ਗਏ ਨੇ, ਇਹ ਤਾਂ ਆਉਣ ਵਾਲੇ ਕਈ ਸਾਲਾਂ ਚ ਪੂਰੇ ਨਹੀਂ ਹੋਣੇ ਸਾਡੇ। ਉਧਰ ਗੁਰੂ ਜੀ ਦੇ ਕੋਲ ਤਾਂ ਸੂਰਮਿਆਂ ਦੀ ਕੋਈ ਕਮੀ ਨਹੀਂ ਹੈ।
ਕਿਉਂ ਦਿਸ਼ ਤੇ ਗਨ ਸਿੱਖ ਹੋਏ ਸੋਈ,
ਉਹਨਾਂ ਕੋਲ ਜਿੰਨੇ ਮਰਦੇ ਨੇ ਉਹਦੇ ਨਾਲ ਉਹ ਚਾਰ ਗੁਣਾ ਹੋਰ ਆ ਜਾਂਦੇ ਨੇ ਉਹਨਾਂ ਕੋਲ, ਚਾਰੇ ਪਾਸੇ ਉਹਨਾਂ ਦੀ ਸਿੱਖੀ ਸੇਵਕੀ ਹੈ, ਚਾਰਾਂ ਦਿਸ਼ਾਵਾਂ ਵਿਚ ਉਹਨਾਂ ਦੀ ਸੰਗਤ ਹੈ, ਜਿੰਨੇ ਉਹਨਾਂ ਦੇ ਸਿੰਘ ਮਰਦੇ ਨੇ ਉਨੇ ਉਹਨਾਂ ਨਾਲੋਂ ਵੀ ਦੁੱਗਣੇ ਚਾਰ ਗੁਣੇ ਹੋਰ ਉਹਨਾਂ ਦੇ ਕੋਲ ਆ ਜਾਂਦੇ ਹਨ।
ਲੈ ਲੈ ਪਾਹੁਲ ਜੰਗ ਮਚਾਵੇ,
ਗੁਰੂ ਜੀ ਦੇ ਕੋਲੋਂ ਖੰਡੇ ਦੀ ਪੌਲ ਛੱਕ ਛੱਕ ਕੇ, ਖੰਡੇ ਦੀ ਪੌਲ ਲੈ ਕੇ ਫਿਰ ਉਹ ਬੜਾ ਭਿਆਨਕ ਜੰਗ ਮਚਾਉਂਦੇ ਨੇ। ਪਤਾ ਨੀ ਗੁਰੂ ਜੀ ਉਹ ਅੰਮ੍ਰਿਤ ਛਕਾ ਕੇ ਉਹਨਾਂ ਵਿਚ ਕਿਹੋ ਜਿਹੀ ਬੀਰ ਅਸੀਂ ਬਿਰਤੀ ਭਰਦੇ ਨੇ, ਉਸ ਅੰਮ੍ਰਿਤ ਨਾਲ ਪਤਾ ਨੀ ਉਹਨਾਂ ਵਿਚ ਕਿਹੋ ਜਿਹਾ ਕਰੰਟ ਆਉਂਦਾ, ਕਿਹੋ ਜਿਹੀ ਬਿਜਲੀ ਉਹਨਾਂ ਦੇ ਵਿਚ ਆ ਕੇ ਚਮਕ ਜਾਂਦੀ ਹੈ ਕਿ ਉਹ ਇਕ ਇਕ ਸਿੰਘ ਸਾਡੇ ਕਈ ਕਈ ਪਹਾੜੀਆਂ ਤੇ ਭਾਰੂ ਹੁੰਦਾ ਹੈ।
ਨੈ ਦਰਮਾਹਾ ਗੁਰ ਤੇ ਪਾਵੇ,
ਇੱਥੋਂ ਤੱਕ ਕਿ ਉਹ ਸਿੰਘ ਤਨਖਾਹਾਂ ਲੈ ਕੇ ਨਹੀਂ ਲੜਦੇ, ਬਿਨਾਂ ਤਨਖਾਹਾਂ ਤੋਂ ਗੁਰੂ ਤੋਂ ਕੋਈ ਦਰਮਾਹ ਨਹੀਂ ਲੈਂਦੇ, ਬਸ ਚਾਓ ਦੇ ਨਾਲ ਹੀ ਲੜਦੇ ਨੇ, ਚਾਉ ਨਾਲ ਹੀ ਗੁਰੂ ਅੱਗੇ ਆਪਣਾ ਆਪ ਪੇਸ਼ ਕਰਦੇ ਨੇ।
ਕਹਾਰੀ ਪ੍ਰਭ ਕੀ ਇਹ ਕਰੇ,
ਭੀਮ ਚੰਦ ਭਲਾ ਉਹਨਾਂ ਦੀ ਕੀ ਬਰਾਬਰੀ ਕਰੇਗਾ, ਉਹਨਾਂ ਦੀ ਇਹ ਕੀ ਬਰਾਬਰੀ ਕਰ ਸਕਦਾ, ਉਹਨਾਂ ਦੇ ਬਰਾਬਰ ਕਿਵੇਂ ਲੜ ਸਕਦਾ ਹੈ।
ਨਾ ਹੱਕ ਕਰ ਵਿਰੋਧ ਲੜ ਪਰੇ,
ਨਾ ਹੱਕ ਹੀ ਬਿਨਾਂ ਕਾਰਨ ਤੋਂ ਇਹ ਵਿਰੋਧ ਕਰਕੇ ਲੜ ਰਿਹਾ, ਗੁਰੂ ਸਾਹਿਬ ਜੀ ਦੇ ਨਾਲ ਜੰਗ ਕਰ ਰਿਹਾ।
ਪ੍ਰਜਾ ਸੈਨ ਕੋ ਕੀਅਸ ਬਿਨਾਸਾ,
ਵੇਖੋ ਕਿੰਨੀ ਪ੍ਰਜਾ ਮਰਵਾ ਦਿੱਤੀ ਹੈ, ਕਿੰਨੀ ਸੈਨਾ ਭੀਮ ਚੰਦ ਨੇ ਮਰਵਾ ਦਿੱਤੀ ਹੈ।
ਉਪਜੇ ਉਹ ਬਾਂਸ ਬਾਂਸ ਮੈਂ ਬਾਂਸਾ,
ਇਹ ਤਾਂ ਸਾਡੀ ਪਹਾੜੀਆਂ ਦੀ ਬਾਂਸ ਦੇ ਵਿਚ ਬਾਂਸ ਵਾਂਗੂ ਪੈਦਾ ਹੋਇਆ, ਜਿਵੇਂ ਇੱਕ ਬਾਂਸ ਜੰਗਲ ਚ ਪੈਦਾ ਹੋ ਜੇ ਨਾ, ਜਦੋਂ ਆਪਸ ਵਿਚ ਰਗੜੀਂਦਾ, ਨਾਲੇ ਆਪ ਤਾਂ ਸੜਦਾ ਹੀ ਹੈ, ਸਾਰੇ ਜੰਗਲ ਨੂੰ ਵੀ ਸਾੜ ਕੇ ਸੁਆਹ ਕਰ ਦਿੰਦਾ, ਬਾਂਸਾਂ ਦੀ ਰਗੜ ਵਿਚੋਂ ਅੱਗ ਨਿਕਲਦੀ ਹੈ। ਕਹਿੰਦਾ ਇਹ ਤਾਂ ਸਾਡੀ ਕੁੱਲ ਦੇ ਵਿਚ, ਪਹਾੜੀਆਂ ਦੀ ਕੁੱਲ ਵਿਚ ਬਾਂਸ ਵਾਂਗੂ ਪੈਦਾ ਹੋਇਆ, ਜਿਹਨੇ ਸਾਡੇ ਪਹਾੜੀਆਂ ਦੇ ਸੈਂਕੜੇ ਬੰਦੇ ਮਰਵਾ ਕੇ ਸੁਆਹ ਕਰ ਦਿੱਤੇ ਨੇ।
ਇਮਰੋਵਤ ਅਰ ਕਰਤ ਬਿਰਲਾ
ਪਾ, ਇਹ ਪਹਾੜੀਏ ਰੋਂਦੇ ਨੇ, ਕੁਰਲਾਉਂਦੇ ਨੇ, ਨਾਲੇ ਬਿਰਲਾਪ ਕਰ ਕਰਕੇ ਭੀਮ ਚੰਦ ਨੂੰ ਲਾਹਨਤਾਂ ਪਾਉਂਦੇ, ਗਾਲਾਂ ਕੱਢਦੇ ਨੇ।
ਜਾਗਤ ਰਹੇ ਧਰੇ ਡਰੇ ਆਪਾ,
ਹੁਣ ਜਾਗਦੇ ਰਹੇ ਤੇ ਜਾਗਦਿਆਂ ਜਾਗਦਿਆਂ ਕਈ ਤਾਂ ਡਰ ਦੇ ਨਾਲ ਹੀ ਜਾਗਦੇ ਰਹੇ ਵੀ ਰਾਤ ਨੂੰ ਸਿੰਘ ਹਮਲਾ ਕਰ ਦਿੰਦੇ ਨੇ, ਖਬਰੇ ਕਿਧਰੋਂ ਆ ਜਾਣ ਚੜ੍ਹ ਕੇ। ਇਸ ਕਰਕੇ ਕਈ ਤਾਂ ਸਾਰੀ ਰਾਤ ਜਾਗਦੇ ਹੀ ਰਹੇ, ਡਰ ਦੇ ਨਾਲ ਸੁੱਤੇ ਨਹੀਂ।
ਕੋ ਕੋ ਖਾਨ ਪਾਨ ਕਰ ਸੋਵਾ,
ਕਈ ਕਈ ਪਹਾੜੀਏ ਸਨ ਜਿਹੜੇ ਬੇਫਿਕਰ ਸੀ, ਉਹਨਾਂ ਨੇ ਰੱਜ ਕੇ ਲੰਗਰ ਪ੍ਰਸ਼ਾਦਾ ਛਕਿਆ ਤੇ ਛੱਕ ਕੇ ਸੌ ਗਏ ਨੇ, ਉਹ ਸੌ ਕੇ ਆਰਾਮ ਕਰਨ ਲੱਗੇ ਨੇ।
ਅਪਰ ਸਕਲੋ ਸੰਕਟ ਜੋਆ,
ਕੋਈ ਕੋਈ ਪਹਾੜੀਆ ਹੀ ਸੁੱਤਾ ਭੋਜਨ ਛੱਕ ਕੇ, ਨਹੀਂ ਤਾਂ ਬਾਕੀ ਸਾਰੇ ਸੰਕਟ ਵਿਚ ਨੇ, ਬਾਕੀ ਸਾਰਿਆਂ ਦੇ ਮਨ ਵਿਚ ਬੜਾ ਭਾਰੀ ਡਾਢਾ ਦੁੱਖ ਹੈ।
ਰਜਨੀ ਕਰੀ ਬਤੀਤ ਦੁਖਾਰੇ,
ਬੜੇ ਦੁੱਖ ਨਾਲ ਇਹਨਾਂ ਨੇ ਰਜਨੀ, ਰਜਨੀ ਦਾ ਮਤਲਬ ਹੁੰਦਾ ਰਾਤ, ਏਦਾਂ ਬੜੇ ਦੁੱਖ ਦੇ ਨਾਲ ਇਨ੍ਹਾਂ ਨੇ ਰਾਤ ਬਤੀਤ ਕੀਤੀ ਹੈ।
ਬੈਠੇ ਜਾਗਤ ਭਈ ਸਤਾਰੇ,
ਬੈਠਿਆਂ ਬੈਠਿਆਂ ਹੀ ਰਾਤ ਬੀਤ ਗਈ ਤੇ ਜਾਗਦਿਆਂ ਜਾਗਦਿਆਂ ਹੀ ਰਾਤ ਬੀਤ ਗਈ ਤੇ ਦਿਨ ਚੜ ਆਇਆ
ਸੋਚ ਇਸ਼ਨਾਨ ਖਾਲਸੇ ਠਾਨੀ
ਇੰਦਰ ਸਿੰਘ ਅੰਮ੍ਰਿਤ ਵੇਲੇ ਤਿਆਰ ਪਰ ਤਿਆਰ ਹੋਏ ਜਿਹੜੇ ਆਰਾਮ ਕਰ ਰਹੇ ਸੀ ਰਾਤ ਨੂੰ ਉਹਨਾਂ ਨੇ ਉੱਠ ਕੇ ਇਸ਼ਨਾਨ ਪਾਨ ਕੀਤੇ ਸਰੀਰ ਦੀਆਂ ਕਿਰਿਆਵਾਂ ਸੋਧੀਆਂ ਭਲੀ ਪ੍ਰਕਾਰ ਨਾਲ ਦਾਤਨ ਕੁਰਲੇ ਕੀਤੇ ਤਿਆਰ ਬਰ ਤਿਆਰ ਹੋਏ ਨੇ
ਉੱਚੀ ਧੁਨ ਤੇ ਪਟ ਗੁਰਬਾਣੀ
ਸਿੰਘਾਂ ਦਾ ਨਿਤਨੇਮ ਉਸੇ ਤਰ੍ਹਾਂ ਹੈ ਸਿੰਘਾਂ ਨੇ ਉੱਚੀ ਉੱਚੀ ਆਵਾਜ਼ ਵਿਚ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਅੰਮ੍ਰਿਤ ਵੇਲੇ ਤਾਂ ਸਿੰਘ ਬਾਣੀ ਪੜ੍ਹਦੇ ਗੂੰਜ ਗੂੰਜ ਕੇ ਰੀਝ ਵਿਚ ਭਾਵੇਂ ਜੰਗ ਦਾ ਸਮਾਂ ਹੋਵੇ ਤੇ ਭਾਵੇਂ ਸ਼ਾਂਤੀ ਦਾ ਸਮਾਂ ਹੋਵੇ ਗੁਰਸਿੱਖ ਅੰਮ੍ਰਿਤ ਵੇਲੇ ਬਾਣੀ ਨਹੀਂ ਛੱਡਦਾ ਅੰਮ੍ਰਿਤ ਵੇਲੇ ਸਿੰਘ ਗੂੰਜ ਗੂੰਜ ਕੇ ਉੱਚੀ ਉੱਚੀ ਆਵਾਜ਼ ਦੇ ਵਿਚ ਗੁਰਬਾਣੀ ਪੜ੍ਹਨ ਲੱਗੇ ਹਨ
ਜਥਾ ਬਿਪਨ ਮੈਂ ਮੁਨੀ ਸਮੁਦਾਇਆ
ਇਸ ਤਰ੍ਹਾਂ ਬਾਣੀ ਪੜ੍ਹ ਰਹੇ ਨੇ ਕਹਿੰਦੇ ਮਾਨੋ ਜਿਵੇਂ ਜੰਗਲਾਂ ਦੇ ਵਿਚ ਮੁਨੀ ਬੈਠੇ ਹੁੰਦੇ ਨੇ ਨਾ ਇਕੱਠੇ ਹੋ ਕੇ ਰਿਸ਼ੀ ਮੁਨੀ ਤੇ ਮੁਨੀ ਬਹਿ ਕੇ ਜੰਗਲਾਂ ਦੇ ਵਿਚ ਜਿਵੇਂ ਮੰਤਰ ਪੜ੍ਹਦੇ ਹਨ
ਵੇਦ ਕੋਖ ਕੋ ਪੱਠ ਤੇ ਉਠਾਇਆ
ਵੇਦਾਂ ਦੀਆਂ ਸ਼ਰੁਤੀਆਂ ਪੜ੍ਹਦੇ ਨੇ ਵੇਦਾਂ ਦੀਆਂ ਰਚਾਵਾਂ ਪੜ੍ਹਦੇ ਨੇ ਜਿਹੜੇ ਮੁਨੀ ਉੱਚੀ ਉੱਚੀ ਆਵਾਜ਼ ਦੇ ਵਿਚ ਏਦਾਂ ਸਤਿਗੁਰਾਂ ਦੇ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਮਹਾਰਾਜ ਜੀ ਦੀ ਗੁਰਬਾਣੀ ਉੱਚੀ ਉੱਚੀ ਆਵਾਜ਼ ਦੇ ਵਿਚ ਗਾਇਨ ਕਰਦੇ ਹਨ
ਆਸਾ ਵਾਰ ਰਬਾਬੀ ਗਾਵੇ
ਜਿਹੜੇ ਰਬਾਬੀ ਨੇ ਉਹ ਮਹਾਰਾਜ ਜੀ ਦੇ ਦਰਬਾਰ ਸਜਾ ਕੇ ਆਸਾ ਜੀ ਦੀ ਵਾਰ ਦੇ ਕੀਰਤਨ ਗਾ ਰਹੇ ਨੇ ਬੜੇ ਪਿਆਰ ਨਾਲ ਆਸਾ ਜੀ ਦੀ ਵਾਰ ਦਾ ਸ਼ਾਂਤ ਬਈ ਇੱਥੇ ਪਤਾ ਲੱਗ ਰਿਹਾ ਕਿ ਸਿੰਘ ਜੇ ਜੰਗ ਦੇ ਮੈਦਾਨ ਚ ਸਿਪਾਹੀ ਨੇ ਤਾਂ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਤ ਵੀ ਬਣਾਇਆ ਖਾਲਸਾ ਸੰਤ ਵੀ ਹੈ ਖਾਲਸਾ ਸਿਪਾਹੀ ਵੀ ਹੈ ਇੱਥੇ ਹੁਣ ਸੰਤ ਬਿਰਤੀ ਕੰਮ ਕਰ ਰਹੀ ਹੈ ਰਬਾਬੀ ਸਿੱਖ ਜਿਹੜੇ ਨੇ ਉੱਚੀ ਉੱਚੀ ਆਵਾਜ਼ ਵਿਚ ਬੜੀ ਮਧੁਰ ਮਧੁਰ ਧੁਨ ਦੇ ਵਿਚ ਆਸਾ ਰਾਗ ਵਿਚ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਨ
ਮਧੁਰ ਮਿਰਦੰਗ ਰਬਾਬ ਬਜਾਵੇ
ਰਬਾਬ ਵੱਜਦੀ ਹੈ ਨਾਲ ਮਰਦੰਗ ਕਿਉਂਕਿ ਉਹਨਾਂ ਸਮਿਆਂ ਚ ਜੋੜੀਆਂ ਇੰਨੀਆਂ ਪ੍ਰਚਲਿਤ ਨਹੀਂ ਸੀ ਹੋਈਆਂ ਮਰਦੰਗ ਹੀ ਵੱਜਿਆ ਕਰਦੇ ਸਨ ਮਰਦੰਗ ਵੱਜਦੇ ਨੇ ਔਰ ਨਾਲ ਨਾਲ ਗੁਰੂ ਖਾਲਸਾ ਜੀ ਰਬਾਬਾਂ ਵੱਜਦੀਆਂ ਨੇ ਤਾਊਸ ਵੱਜਦੇ ਨੇ ਹੋਰ ਜਿਹੜੇ ਤੰਤੀ ਸਾਜ ਨੇ ਉਹ ਵੱਜਦੇ ਹਨ
ਰਾਗ ਰਾਗਨੀ ਸੁੰਦਰ ਨਾਨਾ
ਬੜੇ ਬੜੇ ਸੋਹਣਿਆਂ ਰਾਗਾਂ ਵਿਚ ਰਾਗਣੀਆਂ ਵਿਚ ਮਿਲਾ ਮਿਲਾ ਕੇ ਸ਼ਬਦ ਰਬਾਬੀ ਸਿੱਖ ਰਾਗੀ ਸਿੱਖ ਗਾਇਨ ਕਰਦੇ ਨੇ ਰੀਝ ਰੀਝ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਰਾਗ ਦੇ ਵਿਚ ਤਾਨਾ ਮਿਲਾ ਮਿਲਾ ਕੇ ਗਾਉਂਦੇ ਨੇ
ਸੁਰ ਸਰ ਬਿਕਮ ਊਚ ਲਗ ਜਾਨਾ
ਔਰ ਕਹਿੰਦੇ ਬੜੀ ਉੱਚੀ ਆਵਾਜ਼ ਦੇ ਵਿਚ ਧੁਨ ਦੇ ਵਿਚ ਕਦੇ ਉੱਚੀਆਂ ਧੁਨਾਂ ਦੇ ਵਿਚ ਕਦੇ ਨੀਵੀਆਂ ਧੁਨਾਂ ਦੇ ਵਿਚ ਕਦੇ ਸਰਲ ਤੇ ਕਦੇ ਬਿਕਮ ਸਾਰੇ ਭੇਦ ਜਾਣਦੇ ਨੇ ਕਿ ਕਿਹੜੀ ਸੁਰ ਉੱਚੀ ਲਾਣੀ ਹੈ ਕਿਹੜੇ ਰਾਗ ਵਿਚ ਸੁਰ ਉੱਚੀ ਲੱਗਦੀ ਹੈ ਕਿਹਦੇ ਵਿਚ ਨੀਵੀਂ ਲੱਗਦੀ ਹੈ ਉਹ ਸਾਰੀਆਂ ਧੁਨਾਂ ਦੇ ਨਾਲ ਆਪਣੀਆਂ ਉੱਚੀਆਂ ਨੀਵੀਆਂ ਸੁਰਾਂ ਲਾ ਕੇ ਗਾਉਂਦੇ ਹਨ
ਪਰਮੇਸ਼ਰ ਕੀ ਸਿਫਤ ਵਿਸਾਲਾ ਸੁਖਦ ਲੋਕ ਦੁਐ ਸੁਨੇ ਰਸਾਲਾ
ਪਾਰ ਬ੍ਰਹਮ ਪਰਮੇਸ਼ਰ ਦੀ ਜਿਹੜੀ ਸਿਫਤ ਹੈ ਬੜੀ ਵਿਸ਼ਾਲ ਸਿਫਤ ਹੈ ਕੀਰਤਨ ਵਿਚ ਗੁਰਬਾਣੀ ਵਿਚ ਰਬਾਬੀ ਗਾ ਰਹੇ ਨੇ ਔਰ ਕਈ ਸਿੰਘ ਬੈਠੇ ਬੜੇ ਪਿਆਰ ਨਾਲ ਸੁਣ ਰਹੇ ਨੇ ਬੜੇ ਪਿਆਰ ਨਾਲ ਬੜੇ ਚਾਉ ਨਾਲ ਚੌਂਕੜੇ ਲੱਗੇ ਹੋਏ ਦੇਵਤਿਆਂ ਵਾਂਗੂ ਬੈਠੇ ਨੇ ਸਿੱਖ ਔਰ ਬੜੇ ਪਿਆਰ ਨਾਲ ਕੀਰਤਨ ਸੁਣ ਰਹੇ ਹਨ
ਸਤਿਗੁਰ ਠਾਨੀ ਸੋਚ ਸ਼ਨਾਨਾ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠੇ ਨੇ ਉੱਠ ਕੇ ਸਾਹਿਬ ਦਸਮੇਸ਼ ਪਾਤਸ਼ਾਹ ਜੀ ਨੇ ਸੋਚ ਸ਼ਨਾਨ ਕੀਤਾ ਹੈ
ਬੈਠੇ ਇੱਕ ਆਸਨ ਕਰ ਧਿਆਨਾ
ਮਹਾਰਾਜ ਗੁਰੂ ਕਲਗੀਧਰ ਜੀ ਆਪਣੇ ਇੱਕ ਆਸਣ ਤੇ ਬੈਠੇ ਨੇ ਆਸਣ ਤੇ ਬੈਠ ਕੇ ਮਹਾਰਾਜ ਜੀ ਆਪਣੇ ਧਿਆਨ ਚ ਲਿਵ ਲੀਨ ਹੋਏ ਮਹਾਰਾਜ ਜੀ ਦਾ ਨਿਤਨੇਮ ਸੀ ਦਿਨ ਚੜ੍ਹਦਿਆਂ ਤੱਕ ਮਹਾਰਾਜ ਜੀ ਸਮਾਧੀ ਚ ਬੈਠਦੇ ਸਨ ਤੋ ਮਹਾਰਾਜ ਜੀ ਆਪਣੇ ਧਿਆਨ ਵਿਚ ਨਿਜ ਸਰੂਪ ਪਰਾਇਣ ਹੋਏ ਨੇ
ਆਪਣੇ ਨਿਜ਼ਾ ਆਨੰਦ ਵਿੱਚ ਮਹਾਰਾਜ ਜੀ ਨੇ ਆਪਣੀ ਸੁਰਤ ਜੋੜੀ ਹੈ।
ਭਈ ਪ੍ਰਭਾਤ ਖਾਲਸਾ ਆਏ,
ਥੋੜੀ ਥੋੜੀ ਲੋ ਲੱਗੀ ਹੈ ਤੇ ਸਿੰਘ ਜਿਹੜੇ ਨੇ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਨ।
ਬੈਠ ਦੀਵਾਨ ਮਹਾਨ ਲਗਾਏ,
ਆ ਕੇ ਖਾਲਸੇ ਨੇ ਸਿੰਘਾਂ ਨੇ ਬੜਾ ਵੱਡਾ ਭਾਰੀ ਦੀਵਾਨ ਲਗਾਇਆ, ਮਹਾਰਾਜ ਜੀ ਦਾ ਦੀਵਾਨ ਸਜਾਇਆ ਹੈ।
ਬ੍ਰਿਤੀ ਟਿਕਾਏ ਰੰਗ ਇਕ ਰਾਤੇ,
ਸਾਰੇ ਸਿੰਘਾਂ ਦੀ ਬਿਰਤੀ ਐਨ ਟਿਕੀ ਹੋਈ, ਟਿਕਾ ਵਿੱਚ ਇੱਕੋ ਰੰਗ ਵਿੱਚ ਸਾਰੇ ਰੱਤੇ ਹੋਏ ਨੇ। ਜਿੰਨੇ ਸਿੰਘ ਨੇ ਸਾਰਿਆਂ ਦੀਆਂ ਸੁਰਤੀਆਂ ਰਲਦੀਆਂ ਨੇ, ਇਹ ਨਹੀਂ ਆਪਸ ਵਿੱਚ ਲੜੀ ਭਿੜੀ ਜਾਂਦੇ ਨੇ ਬਈ ਤੂੰ ਏਦਾਂ ਕਰ, ਤੂੰ ਇਹ ਨਹੀਂ ਕੀਤਾ, ਤੈਨੂੰ ਏਦਾਂ ਕਰਨਾ ਚਾਹੀਦਾ। ਇੱਕ ਦੂਜੇ ਨੂੰ ਉਲਾਂਭੇ ਨਹੀਂ ਸਨ ਦਿੰਦੇ, ਬੜੇ ਪਿਆਰ ਵਿੱਚ ਇੱਕੋ ਰੰਗ ਵਿੱਚ ਰੱਤੇ ਹੋਏ ਸਾਰੇ ਸਿੰਘਾਂ ਵਿੱਚ ਇੰਨੀ ਏਕਤਾ ਤੇ ਇਤਫਾਕ ਹੈ।
ਸ੍ਰੀ ਗੁਰ ਚਰਨ ਪ੍ਰੇਮ ਮੈਂ ਰਾਤੇ,
ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮ ਰਸ ਵਿੱਚ ਸਾਰੇ ਮਸਤ ਹੋਏ ਪਏ, ਸਭ ਦੇ ਮਨ ਵਿੱਚ ਗੁਰੂ ਦੇ ਚਰਨਾਂ ਦਾ, ਗੁਰੂ ਕਲਗੀਧਰ ਦੇ ਚਰਨਾਂ ਦਾ ਪ੍ਰੇਮ ਵਸਦਾ ਹੈ।
ਦਿਵਸ ਚੜ੍ਹਿਓ ਗੁਰ ਨੈਣ ਉਗਾਰੇ,
ਦਿਨ ਚੜ੍ਹਿਆ ਥੋੜੀ ਥੋੜੀ ਲੋ ਲੱਗੀ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਹਨ।
ਸ਼ਸਤਰ ਸੋ ਬਸਤਰ ਵਿਭੂਖਣ ਤਾਰੇ,
ਬੜੇ ਸੋਹਣੇ ਸ਼ਸਤਰ ਬੜੇ ਸੁੰਦਰ ਆਭੂਸ਼ਣ ਗਹਿਣੇ ਬਾਦਸ਼ਾਹ ਦਰਵੇਸ਼ ਗੁਰੂ ਕਲਗੀਧਰ ਜੀ ਨੇ ਸਰੀਰ ਤੇ ਧਾਰਨ ਕੀਤੇ ਹਨ।
ਖੜਗ ਸਿਪਰ ਸਿੰਘਨ ਤਨ ਲਾਏ,
ਔਰ ਇਧਰ ਸਿੰਘ ਵੀ ਤਿਆਰ ਦਰ ਤਿਆਰ ਹੋ ਕੇ ਗਾਤਰੇ ਤੇਗਾਂ ਪਾ ਕੇ ਮੋਢਿਆਂ ਤੇ ਢਾਲਾਂ ਰੱਖ ਕੇ ਕਮਰ ਕਸੇ ਕਰਕੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਆਏ ਨੇ।
ਗਹੇ ਤੁਪਕ ਕਟ ਕਸੀ ਸੁਹਾਏ,
ਬੰਦੂਕਾਂ ਫੜੀਆਂ ਹੋਈਆਂ ਸਿੰਘਾਂ ਨੇ, ਕਿਸੇ ਨੇਜਾ ਬਰਛਾ ਤਬਰ ਫੜਿਆ ਹੋਇਆ, ਸਾਰੇ ਸਿੰਘ ਹਥਿਆਰਬੰਦ ਸ਼ਸਤਰ ਧਾਰੀ ਨੇ, ਕਮਰ ਕਸੇ ਕਰਕੇ ਮਹਾਰਾਜ ਜੀ ਦੇ ਕੋਲ ਆਏ ਹਨ।
ਪ੍ਰਭ ਜੀ ਆਇਸ ਦੇਹੋ ਚੜਨ ਕੀ,
ਆ ਕੇ ਕਲਗੀਧਰ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾ ਕਰਕੇ ਸਾਨੂੰ ਚੜਾਈ ਕਰਨ ਦੀ ਆਗਿਆ ਬਖਸ਼ੋ ਕਿ ਅਸੀਂ ਜਿਹੜੇ ਪਹਾੜੀਏ ਨੇ ਉਹਨਾਂ ਤੇ ਹਮਲਾ ਕਰੀਏ, ਉਹਨਾਂ ਤੇ ਚੜਾਈ ਕਰੀਏ।
ਦੁਸ਼ਟਨ ਕੋ ਕਰ ਮਾਰ ਕੱਢਣ ਕੀ,
ਮਹਾਰਾਜ ਜਿਹੜੇ ਦੁਸ਼ਟ ਨੇ ਦੋਖੀ ਨੇ, ਇਹਨਾਂ ਦੁਸ਼ਟਾਂ ਦੋਖੀਆਂ ਨੂੰ ਜਾ ਕੇ ਅਸੀਂ ਸੋਧਾ ਲਾਈਏ, ਆਪ ਜੀ ਕਿਰਪਾ ਕਰਕੇ ਸਾਨੂੰ ਆਗਿਆ ਦਿਓ।
ਮਾਰੇ ਕਾਲ ਬੇਹੋਸ਼ੀ ਧਰੇ,
ਮਹਾਰਾਜ ਜਿਹੜੇ ਕੱਲ ਮਾਰੇ ਸੀ ਪਹਾੜੀਏ ਹਲੇ ਤੱਕ ਬੇਸੁੱਧ ਹੋਏ ਫਿਰਦੇ ਨੇ, ਉਹ ਜਿਹੜੇ ਕੱਲ ਮਾਰੇ ਸੀ ਹਲੇ ਤੱਕ ਬੇਹੋਸ਼ ਹੋਏ ਫਿਰਦੇ ਨੇ।
ਲੋਥੇ ਪਰੇ ਕਨੇ ਰਣ ਮਰੇ,
ਔਰ ਕਈਆਂ ਦੀਆਂ ਲੋਥਾਂ ਜੰਗ ਦੇ ਵਿੱਚ ਮਰਿਆਂ ਦੀਆਂ ਪਈਆਂ ਹੋਈਆਂ ਖਿੰਡੀਆਂ ਹੋਈਆਂ ਨੇ।
ਆਜ ਨਬੇਰੇਂਗੇ ਪਲ ਪਾਂਤੀ,
ਮਹਾਰਾਜ ਆਗਿਆ ਬਖਸ਼ੋ ਇਹਨਾਂ ਪਹਾੜੀਆਂ ਨੂੰ, ਅੱਜ ਅਸੀਂ ਨਬੇੜ ਦੇਈਏ, ਅੱਜ ਦਾ ਜੰਗ ਕਰਕੇ ਇਹਨਾਂ ਨੂੰ ਨਿਬੇੜ ਦੇਈਏ, ਖਤਮ ਕਰ ਦਈਏ।
ਭਾਜੈ ਫੂਟਤ ਸਿਰ ਅਰ ਛਾਤੀ,
ਜਦੋਂ ਭੱਜਣਗੇ ਭੱਜਦਿਆਂ ਦੀਆਂ ਸਿਰਾਂ ਨੂੰ ਛਾਤੀਆਂ ਨੂੰ ਤੋੜ ਕੇ ਰੱਖ ਦਿਆਂਗੇ ਮਾਰ ਮਾਰ ਕੇ ਗੋਲੀਆਂ।
ਬੱਡ ਕਮ ਸਾਨ ਖਾਲਸੇ ਕਾਲਾ,
ਅੱਜ ਕੱਲ ਵੀ ਸਿੰਘਾਂ ਨੇ ਬੜਾ ਘਮਾਸਾਨ ਜੰਗ ਕੀਤਾ, ਜਿਹੜਾ ਪਹਾੜੀਆ ਦੌੜਿਆ ਸਾਹਮਣੇ ਆਇਆ ਉਹ ਮਾਰ ਮਾਰ ਕੇ ਸਿੰਘਾਂ ਨੇ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ।
ਦੁਰਜਨ ਕੋ ਦਿਨ ਬਿਤਿਓ ਦੁਖਾਲਾ,
ਅੱਜ ਕੱਲ ਇਹਨਾਂ ਦੁਰਜਨਾਂ ਦਾ ਪਾਪੀਆਂ ਦਾ ਦਿਨ ਬੜਾ ਦੁੱਖ ਨਾਲ ਬੀਤਿਆ ਹੈ।
ਸੁਣ ਸਤਿਗੁਰ ਤਬ ਧੀਰਜ ਦੀਨ,
ਸਿੰਘਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਮਹਾਰਾਜ ਜੀ ਨੂੰ, ਸੁਣ ਕੇ ਸਤਿਗੁਰਾਂ ਨੇ ਸਾਰੇ ਖਾਲਸੇ ਨੂੰ ਸਿੰਘਾਂ ਨੂੰ ਧੀਰਜ ਦਿੱਤਾ ਹੈ।
ਸੰਗਰ ਮਹਾ ਪ੍ਰਥਮ ਜੋ ਕੀਨ,
ਮਹਾਰਾਜ ਜੀ ਕਹਿੰਦੇ ਸਿੰਘੋ ਜਿਹੜਾ ਕੱਲ ਤੁਸੀਂ ਪਹਿਲੇ ਦਿਨ ਦਾ ਜੰਗ ਲੜਿਆ, ਬੜਾ ਭਿਆਨਕ ਸੰਘਰ ਕੀਤਾ ਹੈ।
ਸ਼੍ਰਮਤ ਹੋਏ ਪਟ ਸਕਲ ਤੁਰੰਗ,
ਕੱਲ ਦੇ ਸਿੰਘ ਹਲੇ ਥੱਕੇ ਹੋਏ, ਘੋੜੇ ਥੱਕੇ ਹੋਏ ਨੇ, ਤੁਸੀਂ ਕੱਲ ਬਹੁਤ ਜ਼ਿਆਦਾ ਜੰਗ ਲੜਿਆ ਤੇ ਸਾਰੇ ਦਿਨ ਦਾ ਜੰਗ ਲੜ ਕੇ ਸਿੰਘ ਵੀ ਥੱਕੇ ਹੋਏ ਨੇ, ਹਾਲੇ ਕੱਲ ਦੀਆਂ ਥਕਾਵਟਾਂ ਨਹੀਂ ਉਤਰੀਆਂ ਸੂਰਮਿਆਂ ਦੀਆਂ, ਘੋੜੇ ਵੀ ਥੱਕੇ ਹੋਏ ਨੇ।
ਆਜ ਅਸੂ ਦੇ ਬਨ ਕੇ ਅੰਗ,
ਕਹਿੰਦੇ ਵੀ ਅੱਜ ਦਾ ਦਿਨ ਆਰਾਮ ਕਰੋ, ਘੋੜਿਆਂ ਨੂੰ ਮਾਲਿਸ਼ਾਂ ਕਰੋ
ਆਪਣੇ ਸਰੀਰ ਵੀ ਮਾਲਿਸ਼ ਕਰਕੇ ਤਿਆਰ ਬਰ ਤਿਆਰ ਕਰੋ।
ਬਹੁਰ ਜੰਗ ਕੀ ਕੀਜੈ ਤਿਆਰੀ,
ਫਿਰ ਆਪਾਂ ਜੰਗ ਦੀ ਤਿਆਰੀ ਕਰਾਂਗੇ। ਅੱਜ ਨਹੀਂ ਲੜਨ ਦੀ ਲੋੜ, ਅੱਜ ਤੁਸੀਂ ਆਰਾਮ ਕਰੋ, ਜਿਹੜੀ ਕੱਲ ਦੀ ਥਕਾਵਟ ਆ ਉਹਨੂੰ ਦੂਰ ਕਰੋ।
ਮਰਦੋ ਫੇਰ ਸ਼ਤਰੂ ਨ੍ਰਿਪ ਭਾਰੀ,
ਆ ਜਦੋਂ ਤੁਸੀਂ ਮੁੜ ਕੇ ਐਨ ਨਵੇਂ ਨਰੋਏ ਹੋ ਜਾਓਗੇ, ਫਿਰ ਦਿਨਾਂ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿਚ ਮਰਦ ਕੇ ਰੱਖ ਦਿਓ, ਰਗੜ ਕੇ ਰੱਖ ਦਿਓ।
ਇਮ ਕਹਿ ਕਰ ਸਭ ਸਿੰਘ ਟਿਕਾਏ,
ਕਹਿ ਕੇ ਮਹਾਰਾਜ ਜੀ ਨੇ ਸਾਰੇ ਸਿੰਘਾਂ ਨੂੰ ਟਿਕਾਇਆ, ਸਾਰੇ ਸਿੰਘਾਂ ਨੂੰ ਧੀਰਜ ਦੇ ਕੇ ਰੋਕਿਆ ਹੈ।
ਡੇਰੇ ਥੇਰੇ ਮਾਂ ਸੁਖ ਪਾਏ,
ਸਾਰੇ ਸਿੰਘ ਆਪੋ ਡੇਰੇ ਤੇ ਟਿਕ ਗਏ ਔਰ ਸੁਖ ਦੇ ਨਾਲ ਦਿਨ ਕੱਟਣ ਲੱਗੇ।
ਭੀਮ ਚੰਦ ਉਤ ਜਾਗਤ ਭਇਓ,
ਰਾਜਾ ਭੀਮ ਚੰਦ ਵੀ ਸਵੇਰੇ ਸਵੇਰੇ ਉੱਠਿਆ ਹੈ।
ਆਪਣ ਨ੍ਰਿਪਨ ਕੋ ਦਲ ਪਿਖ ਲਇਓ,
ਚੰਦ ਨੇ ਆਪਣੇ ਰਾਜਿਆਂ ਦਾ ਦਲ ਵੇਖਿਆ, ਆਪਣੇ ਰਾਜਿਆਂ ਦੀ ਫੌਜ ਵੇਖੀ ਹੈ।
ਸਹਿਮ ਵਿਸਾਲ ਹੋਏ ਸਭ ਰਹੇ,
ਔਰ ਸਭ ਦੇ ਮਨ ਦੇ ਵਿਚ ਬੜਾ ਸਹਿਮ ਹੈ, ਬੜੇ ਡਰੇ ਹੋਏ ਨੇ। ਭੀਮ ਚੰਦ ਨੇ ਵੇਖੇ ਆਪਣੇ ਸਿਪਾਹੀ,
ਲੜਤ ਸਕਲ ਦਿਨ ਸੰਕਟ ਲਏ,
ਕੱਲ ਸਾਰਾ ਦਿਨ ਲੜ ਕੇ ਬੜਾ ਸੰਕਟ ਪਾਇਆ ਇਹਨਾਂ ਸਿਪਾਹੀਆਂ ਨੇ।
ਜੋ ਉਭਰੇ ਸੋ ਦੁਖੀ ਵਿਸਾਲੇ,
ਕਈ ਤਾਂ ਮਾਰੇ ਗਏ ਨੇ, ਜਿਹੜੇ ਬਚੇ ਨੇ ਉਹ ਵੀ ਬੜੇ ਦੁਖੀ ਹਨ।
ਮਾਰੇ ਜੰਗ ਨੇ ਲੋਥ ਉਠਾਲੇ,
ਇੱਥੋਂ ਤੱਕ ਕੇ ਜਿਹੜੇ ਜੰਗ ਚ ਸਾਡੇ ਬੰਦੇ ਮਰੇ ਨੇ ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਸੰਭਾਲ ਸਕੇ, ਉਹਨਾਂ ਦੀਆਂ ਲੋਥਾਂ ਤੱਕ ਵੀ ਅਸੀਂ ਜੰਗ ਚੋਂ ਨਹੀਂ ਚੁੱਕ ਸਕੇ।
ਘਾਇਲ ਪਰੇ ਸੈਂਕੜੇ ਐਸੇ,
ਸੈਂਕੜੇ ਬੰਦੇ ਸਾਡੇ ਘਾਇਲ ਪਏ ਹੋਏ, ਜ਼ਖਮੀ ਪਏ ਹੋਏ ਨੇ।
ਕੇਤਕ ਬਚੇ ਮਰਨ ਹੋਏ ਜੈਸੇ,
ਜਿਹੜੇ ਬਚੇ ਨੇ ਉਹ ਵੀ ਮਰਿਆ ਬਰਾਬਰ ਹੀ ਨੇ, ਜਿਹੜੇ ਬਚੇ ਹੋਏ ਨੇ ਉਹ ਵੀ ਮਰਿਆ ਦੇ ਬਰਾਬਰ ਨੇ, ਉਹਨਾਂ ਅੰਦਰ ਲੜਨ ਦਾ ਕੋਈ ਉਤਸ਼ਾਹ ਨਹੀਂ ਹੈ।
ਕਰੇ ਸੰਭਾਰਨ ਧੀਰਜ ਦੀਨੇ,
ਉਹ ਭੀਮ ਚੰਦ ਨੇ ਹੌਲੇ ਹੌਲੇ, ਆਪਣੇ ਅੰਦਰ ਤਾਂ ਧੀਰਜ ਕੋਈ ਨਹੀਂ ਪਰ ਫਿਰ ਵੀ ਫੌਜ ਨੂੰ ਆਪਣਿਆਂ ਨੂੰ ਧੀਰਜ ਦਿੰਦਾ ਹੈ।
ਕੇਤਕ ਕੋ ਧਨ ਬਖਸ਼ਣ ਕੀਨੇ,
ਕਈਆਂ ਨੂੰ ਪੈਸੇ ਦਿੱਤੇ, ਕਈਆਂ ਨੂੰ ਰੁਪਈਏ ਦੇ ਕੇ ਵੀ ਚਲੋ ਰੁਪਈਆਂ ਦੇ ਲਾਲਚ ਨਾਲ ਹੀ ਲੜੀ ਜਾਣ, ਕਈਆਂ ਨੂੰ ਭੀਮ ਚੰਦ ਨੇ ਰੁਪਈਏ ਦਿੱਤੇ ਹਨ।
ਸਿਰੇ ਪਾਓ ਕੇਤਕ ਪੈਰਾਏ,
ਕਈਆਂ ਨੂੰ ਸਿਰੇ ਪਾਓ ਦਿੱਤੇ ਨੇ, ਕਈਆਂ ਨੂੰ ਇਹਨੇ ਖਿਲਤਾਂ ਦਿੱਤੀਆਂ ਹਨ।
ਬੈਠੇ ਉਹ ਮਹਾ ਦੀਵਾਨ ਲਗਾਏ,
ਭੀਮ ਚੰਦ ਆਪਣੀ ਸਭਾ ਲਾ ਕੇ ਬੈਠ ਗਿਆ।
ਪਠ ਨਰ ਸਗਰੇ ਨ੍ਰਿਪਤ ਹਕਾਰੇ,
ਇਹਨੇ ਆਪਣੇ ਬੰਦੇ ਭੇਜ ਕੇ ਜਿਹੜੇ ਦੂਜੇ ਰਾਜੇ ਸੀ ਪਹਾੜੀ, ਉਹਨਾਂ ਨੂੰ ਆਪਣੇ ਕੋਲ ਸੱਦਿਆ ਬੁਲਾਇਆ ਹੈ।
ਉੱਠ ਉੱਠ ਕਰ ਆ ਗਏ ਸਤਕਾਰੇ,
ਜਦੋਂ ਰਾਜੇ ਆਏ ਭੀਮ ਚੰਦ ਆਪਣੇ ਆਸਣ ਤੋਂ ਉੱਠ ਉੱਠ ਕੇ ਉਹਨਾਂ ਦਾ ਅੱਗੇ ਹੋ ਹੋ ਕੇ ਸਤਕਾਰ ਕਰਦਾ।
ਦਿਲ ਮਸਲਤ ਕਰ ਕਸ਼ਟ ਸੁਣਾਏ,
ਸਾਰੇ ਆਪਸ ਵਿਚ ਮਿਲ ਕੇ ਇਕ ਦੂਜੇ ਨੂੰ ਆਪੋ ਆਪਣਾ ਕਸ਼ਟ ਸੁਣਾਉਂਦੇ ਨੇ, ਨਾਲੇ ਸਲਾਹ ਕਰਦੇ ਨੇ ਵੀ ਕੀ ਕਰਨਾ ਚਾਹੀਦਾ, ਨਾਲੇ ਆਪਣਾ ਆਪਣਾ ਦੁੱਖ ਦੱਸਦੇ ਨੇ, ਸਾਡੇ ਇੰਨੇ ਬੰਦੇ ਮਾਰੇ ਗਏ, ਦੂਜਾ ਕਹਿੰਦਾ ਸਾਡੇ ਇੰਨੇ ਮਾਰੇ ਗਏ, ਏਦਾਂ ਆਪੋ ਆਪਣਾ ਦੁੱਖ ਸੁਣਾਉਂਦੇ ਨੇ ਇੱਕ ਦੂਜੇ ਨੂੰ।
ਆਨੰਦਪੁਰ ਕੋ ਤਜ ਗੋਰੇ ਆਏ,
ਦੇਖੋ ਜੀ ਆਪਾਂ ਜੋ ਚਾਹੁੰਦੇ ਸੀ ਉਹ ਹੋਇਆ, ਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ, ਆਨੰਦਪੁਰ ਸਾਹਿਬ ਛੱਡ ਕੇ ਉਹ ਬਾਹਰ ਰੜੇ ਮੈਦਾਨ ਵਿਚ ਆ ਗਏ ਨੇ।
ਉਤੇ ਵੈਰ ਪੀ ਸਿੰਘ ਸੁਥੋਰੇ,
ਬਾਹਰ ਵੀ ਥੋੜੇ ਹੀ ਸਿੰਘ ਸਨ, ਕੋਈ ਉਹਨਾਂ ਦੀ ਜ਼ਿਆਦਾ ਗਿਣਤੀ ਨਹੀਂ ਸੀ, ਥੋੜੇ ਜੇ ਸਿੰਘ ਸਨ, ਮੁੱਠੀ ਭਰ ਸਿੰਘ ਸਨ।
ਪਯੋ ਜੰਗ ਸੁਪਟਨ ਕੀਏ ਜੋਰੇ,
ਸੁਪਟਾ ਨੇ ਇੰਨਾ ਵੱਡਾ ਭਾਰੀ ਜੰਗ ਲੜਿਆ, ਬੜਾ ਭਾਰੀ ਜੰਗ ਹੋਇਆ, ਕੱਲ ਤਾਂ ਆਪਣੇ ਸੂਰਮੇ ਵੀ ਬੜੀ ਦਲੇਰੀ ਨਾਲ ਲੜੇ ਨੇ।
ਦਲ ਵਿਸਾਲ ਹਮ ਸਗਰੋ ਢੋਆ,
ਸਾਡਾ ਜਿੰਨਾ ਵੱਡਾ ਦਲ ਸੀ ਸਾਰਾ ਹੀ ਢੋ ਦਿੱਤਾ ਸੀ, ਸਾਰਾ ਦਲ ਹੀ ਅਸੀਂ ਲੈ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਸੀ।
ਕਉ ਖਾਲਸਾ ਰੁਪਿਓ ਖਲੋਆ,
ਫਿਰ ਵੀ ਖਾਲਸਾ ਇੰਨਾ ਰੁਪਿਆ ਹੋਇਆ, ਉਹ ਇੰਨੇ ਪੈਰ ਜਮਾ ਕੇ ਅੜਾ ਕੇ ਲੜੇ ਵੀ ਸਾਡੇ ਹਮਲੇ ਨਾਲ ਉਹਨਾਂ ਦੇ ਪੈਰ ਨਹੀਂ ਹਿੱਲੇ।
ਮਰੇ ਸੈਂਕੜੇ ਕਾਇਲੋ,
ਸਾਡੇ ਕਈ ਬੰਦੇ ਮਾਰੇ ਗਏ, ਕਈ ਜ਼ਖਮੀ ਹੋ ਗਏ।
ਨਹੀਂ ਪਲਾਇਨ ਲੜੇ ਸੁਕਰੋ,
ਪਰ ਉਹ ਨਹੀਂ ਦੌੜੇ, ਉਹ ਬੜੇ ਗੁੱਸੇ ਵਿਚ ਬੜੇ ਰੋਹ ਵਿਚ ਲੜਦੇ ਰਹੇ।
ਪਈ ਬੇਹਾਲ ਬਾਹਨੀ ਸਾਰੀ,
ਸਾਡੀ ਸਾਰੀ ਫੌਜ ਬੇਹਾਲ ਹੋ ਗਈ ਹੈ ਲੜਦਿਆਂ ਲੜਦਿਆਂ, ਸਾਡੀ ਸਾਰੀ ਫੌਜ ਬੇਹਾਲ ਹੋ ਗਈ ਹੈ।
ਲੁੱਟ ਕੁੱਟ ਕਰ ਦੂਣ ਉਜਾਰੀ,
ਲੁੱਟ ਕੁੱਟ ਕੇ ਸਿੰਘਾਂ ਨੇ ਸਾਡੀ ਸਾਰੀ ਦੂਣ ਉਜਾੜ ਕੇ ਰੱਖ ਦਿੱਤੀ ਹੈ।
ਤਰੇ ਜੁੱਧ ਤੇ ਨਾਇਨ ਲਖੀਅਤ,
ਵੇਖਣ ਚ ਆ ਰਿਹਾ ਵੀ ਸਿੰਘ ਜੰਗ ਤੋਂ ਟਲਣ ਵਾਲੇ ਨਹੀਂ, ਉਹ ਜੰਗ ਤੋਂ ਟਾਲਾ ਨਹੀਂ ਕਰਦੇ, ਉਹ ਜੰਗ ਤੋਂ ਟੁਰਨ ਵਾਲੇ ਨਹੀਂ ਹਨ।
ਅੱਜ ਨਚੜੇ ਕਾਂ ਬਿਦ ਪਿੱਖੀਅਤ,
ਪਤਾ ਨੀ ਕੀ ਗੱਲ ਹੈ ਵੀ ਅੱਜ ਨੀ ਚੜ ਕੇ ਆਏ, ਵੀ ਅੱਜ ਤਾਂ ਉਹਨਾਂ ਨੂੰ ਚੜ ਕੇ ਆਉਣਾ ਚਾਹੀਦਾ ਸੀ ਪਰ ਅੱਜ ਉਹ ਚੜ ਕੇ ਨੀ ਆਏ, ਪਤਾ ਨੀ ਕਿਉਂ ਨੀ ਆਏ, ਇਸ ਗੱਲ ਦਾ ਕੁਝ ਨੀ ਪਤਾ।
ਸ਼ਾਹ ਨਿਕਟ ਪ੍ਰਧਾਨ ਪਠਾਇਓ,
ਆਪਾਂ ਆਪਣਾ ਵਜ਼ੀਰ ਬਾਦਸ਼ਾਹ ਕੋਲ ਵੀ ਭੇਜਿਆ ਸੀ, ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਅਸੀਂ ਆਪਣਾ ਪ੍ਰਧਾਨ ਵਜ਼ੀਰ ਭੇਜਿਆ ਸੀ।
ਇਸ ਕੋ ਲਿਖਿਓ ਪ੍ਰਥਮ ਇਮ ਆਇਓ,
ਆਪਾਂ ਪਹਿਲਾਂ ਲਿਖ ਕੇ ਸਾਰੀ ਚਿੱਠੀ ਭੇਜੀ, ਆਪਣਾ ਹਾਲ ਲਿਖ ਕੇ ਭੇਜਿਆ ਹੈ।
ਸਿਰਹੰਦ ਕੋ ਸੂਬਾ ਚੜੇ ਆਵੇ,
ਜੇ ਹੁਣ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਚੜ ਕੇ ਆਵੇ ਤਾਂ ਆਪਣੀ ਮਦਦ ਹੋ ਸਕਦੀ ਹੈ, ਕਿਉਂਕਿ ਔਰੰਗਜ਼ੇਬ ਨੇ ਲਿਖ ਕੇ ਭੇਜ ਦਿੱਤਾ ਵੀ ਸੂਬਾ ਸਰਹੰਦ ਤੁਹਾਡੀ ਮਦਦ ਕਰੇਗਾ। ਹੁਣ ਸੂਬਾ ਸਰਹੰਦ ਜੇ ਚੜ ਕੇ ਆਵੇ,
ਅਮਰੀ ਕਰੇ ਸਹਾਏ ਸੁਤਾਵੇ,
ਉਹ ਆ ਕੇ ਸਾਡੀ ਸਹਾਇਤਾ ਕਰੇ, ਦੌੜ ਕੇ ਆਵੇ, ਆ ਕੇ ਸਾਡੀ ਸਹਾਇਤਾ ਕਰਨ ਲਈ ਧਾਵਾ ਕਰੇਗਾ।
ਹੁਕਮ ਸ਼ਾਹ ਕੋ ਤਬ ਹੋਏ ਗਏ,
ਬਾਦਸ਼ਾਹ ਦਾ ਉਸ ਵੇਲੇ ਦਾ ਹੁਕਮ ਹੋ ਚੁੱਕਾ ਹੈ।
ਅਬ ਲੋ ਆਵਨ ਸੋਨੇ ਪਇਓ,
ਬਾਦਸ਼ਾਹ ਨੇ ਤਾਂ ਕਹਿ ਦਿੱਤਾ ਸੀ ਵੀ ਸੂਬਾ ਸਰਹੰਦ ਆਵੇਗਾ ਤੁਹਾਡੀ ਮਦਦ ਲਈ, ਪਰ ਪਤਾ ਨੀ ਕੀ ਗੱਲ ਹੈ ਵੀ ਹਾਲੇ ਤੱਕ ਵਜ਼ੀਰ ਖਾਂ ਆਇਆ ਨਹੀਂ, ਉਹਨੂੰ ਆ ਜਾਣਾ ਚਾਹੀਦਾ ਸੀ ਹੁਣ ਤੱਕ, ਪਰ ਪਤਾ ਨੀ ਕਿਉਂ ਨੀ ਵਜ਼ੀਰ ਖਾਂ ਹਾਲੇ ਤੱਕ ਆਇਆ।
ਪਠੇ ਪ੍ਰਧਾਨ ਆਜ ਕੋ ਔਰ,
ਅੱਜ ਆਪਾਂ ਫੇਰ ਕੋਈ ਆਪਣਾ ਪ੍ਰਧਾਨ ਸੂਬੇ ਸਰਹੰਦ ਕੋਲ ਭੇਜੀਏ।
ਮਿਲੇ ਜਾਏ ਸਿਰਹੰਦ ਕੀ ਠੌਰ,
ਸਰਹੰਦ ਜਾ ਕੇ ਸੂਬੇ ਸਰਹੰਦ ਨੂੰ ਜਾ ਕੇ ਮਿਲੇ ਔਰ ਸਾਡੇ ਵੱਲੋਂ ਜਾ ਕੇ ਆਪਣੀ ਪੀੜਾ ਸੁਣਾਵੇ।
ਜੈਸੀ ਕੈਸੀ ਸੁਧ ਲੈ ਆਵੇ,
ਜੈਸੀ ਕੈਸੀ ਸੁਧ ਮਿਲੇ, ਖਬਰ ਮਿਲੇ ਉਹ ਲੈ ਕੇ ਆ ਜਾਵੇ।
ਕਹਿ ਵਜ਼ੀਰ ਖਾਂ ਜਾਏ ਚੜਾਵੇ,
ਵਜ਼ੀਰ ਖਾਂ ਨੂੰ ਜਾ ਕੇ ਚੜਾ ਕੇ ਇਧਰ ਲੈ ਆਵੇ ਆਪਣੀ ਮਦਦ ਕਰਨ ਵਾਸਤੇ।
ਭੀਮ ਚੰਦ ਤੇ ਸੁਣ ਕਰ ਕਾਨ,
ਜਦੋਂ ਭੀਮ ਚੰਦ ਨੇ ਇਹ ਗੱਲਾਂ ਕਈਆਂ ਦੂਜੇ ਰਾਜਿਆਂ ਨੇ ਸੁਣੀਆਂ,
ਭੂਪ ਚੰਦ ਤਬ ਕੀਨ ਬਖਾਨ,
ਰਾਜਾ ਭੂਪ ਚੰਦ ਹੰਡੂਰੀਆ ਉਸ ਵੇਲੇ ਬੋਲਿਆ, ਕਹਿਣ ਲੱਗਾ
ਬਿਨਾ ਸ਼ਾਹ ਕੀ ਸੈਨ ਕਨੇਰੀ,
ਕਹਿੰਦਾ ਹੇ ਭੀਮ ਚੰਦ ਜਦੋਂ ਤੱਕ ਬਾਦਸ਼ਾਹ ਦੀ ਫੌਜ ਨਹੀਂ ਆਉਂਦੀ, ਜਦੋਂ ਤੱਕ ਸ਼ਾਹੀ ਸੈਨਾ ਆ ਕੇ ਸਾਡੀ ਮਦਦ ਨਹੀਂ ਕਰਦੀ,
ਗੁਰੂ ਨਹਾਰੇ ਮੈਂ ਪਲ ਹੇਰੀ,
ਮੈਂ ਇਹ ਚੰਗੀ ਤਰ੍ਹਾਂ ਵੇਖ ਲਿਆ ਵੀ ਗੁਰੂ ਜੀ ਸਾਡੇ ਤੋਂ ਕਦੇ ਹਾਰ ਨਹੀਂ ਸਕਦੇ, ਜਦੋਂ ਤੱਕ ਸ਼ਾਹੀ ਸੈਨਾ ਨਹੀਂ ਆਉਂਦੀ ਉਦੋਂ ਤੱਕ ਗੁਰੂ ਜੀ ਸਾਡੇ ਕੋਲੋਂ ਹਾਰ ਨਹੀਂ ਸਕਦੇ।
ਵਹਿਰ ਦੁਰਗ ਤੇ ਨਾਏ ਨਾ ਓਟਾ,
ਵੇਖੋ ਗੁਰੂ ਜੀ ਬਾਹਰ ਬੈਠੇ ਨੇ ਕਿਲੇ ਤੋਂ ਆ ਕੇ, ਇੱਥੇ ਉਹਨਾਂ ਕੋਲ ਲੜਨ ਵਾਸਤੇ ਕੋਈ ਓਟ ਕੋਈ ਕਿਲਾ ਵੀ ਨਹੀਂ ਹੈ।
ਭਇਓ ਨਾ ਸੰਗਰ ਕੱਲ ਕੁਛ ਖੋਟਾ,
ਵੀ ਕੱਲ ਕੋਈ ਥੋੜਾ ਜੰਗ ਨਹੀਂ ਹੋਇਆ, ਕੱਲ ਆਪਾਂ ਪੂਰਾ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਜੰਗ ਲੜੇ ਹਾਂ।
ਦਲ ਪਰ ਕਰੀ ਕਨੀ ਫਟਵਾਏ,
ਪਰ ਅਸੀਂ ਆਪਣੀਆਂ ਫੌਜਾਂ ਹੀ ਮਰਵਾ ਲਈਆਂ, ਆਪਣੇ ਸਿਪਾਹੀ ਮਰਵਾਏ ਹਨ।
ਦਲ ਪਰ ਕਰੀ ਕਨੀ ਫਟਵਾਏ, ਮਰੇ ਬ੍ਰਿੰਦ ਗਨ ਪਰੇ ਕਰਾਏ,
ਔਰ ਸਾਡੇ ਸ਼ਸਤਰਾਂ ਦੀ ਮਾਰ ਸਾਡੇ ਤੇ ਹੀ ਪਈ ਹੈ ਔਰ ਸਾਡੇ ਇੰਨੇ ਸੂਰਮੇ ਜੰਗ ਦੇ ਵਿਚ ਮਾਰੇ ਗਏ ਕਰਾ ਰਹੇ ਨੇ।
ਤੁਮ ਪ੍ਰਥਮੇ ਨੇ ਜੰਗ ਮਚਾਵੋ,
ਕਹਿੰਦਾ ਹੇ ਭੀਮ ਚੰਦ ਸਿਆਣਪ ਤਾਂ ਇਹਦੇ ਵਿੱਚ ਹੈ ਵੀ ਹੁਣ ਤੁਸੀਂ ਨਾ ਪਹਿਲਾਂ ਜੰਗ ਕਰੋ, ਇੱਥੇ ਬੈਠੇ ਰਹੋ, ਤੁਹਾਨੂੰ ਪਹਿਲਾਂ ਜੰਗ ਕਰਨ ਦੀ ਕੋਈ ਲੋੜ ਨਹੀਂ।
ਪਰੇ ਰਹੋ ਸਨਮੁਖ ਦ੍ਰਿਸ਼ਟਾਵੋ,
ਪਏ ਰਹੋ ਸਾਹਮਣੇ ਵੇਖਦੇ ਰਹੋ, ਲੜਨ ਦੀ ਲੋੜ ਨਹੀਂ। ਜਦੋਂ ਸ਼ਾਹੀ ਸੈਨਾ ਆਵੇਗੀ, ਸੂਬਾ ਸਰਹੰਦ ਆਵੇਗਾ, ਫਿਰ ਆਪਾਂ ਲੜਨ ਦੀ ਸੋਚਾਂਗੇ, ਉਦੋਂ ਤੱਕ ਤੁਸੀਂ ਇੱਥੇ ਬੈਠੇ ਰਹੋ।
ਸੂਬਾ ਸਭ ਸੂਬਾ ਜਬ ਸਰਹੰਦ ਕੋ ਆਵੇ,
ਸੂਬਾ ਸਰਹੰਦ ਚੱਲ ਕੇ ਇੱਥੇ ਆਵੇਗਾ,
ਤੈ ਸੋ ਮਿਲ ਪੁਨ ਗੁਰੂ ਹਰਾਵੇ,
ਉਹਦੇ ਨਾਲ ਮਿਲ ਕੇ ਫਿਰ ਆਪਾਂ ਗੁਰੂ ਨੂੰ ਹਰਾਵਾਂਗੇ।
ਨਾਹਕ ਸੁਪੱਟ ਹਜ਼ਾਰੋਂ ਮਰੇ,
ਨਹੀਂ ਤਾਂ ਸਾਡੇ ਹਜ਼ਾਰਾਂ ਸੁਪੱਟ ਸੂਰਮੇ ਮਾਰੇ ਗਏ ਹਨ,
ਕਿਸ ਪ੍ਰਕਾਰ ਕੁਛ ਕਾਜ ਨ ਸਰੇ,
ਇਸ ਤਰ੍ਹਾਂ ਦਾ ਸਾਡਾ ਕੋਈ ਕੰਮ ਨਹੀਂ ਸਰ ਸਕਿਆ।
ਮਸਲਤਿਮ ਗਿਰਪਤ ਸਾਰੇ,
ਇਦਾਂ ਦੀ ਸਲਾਹ ਕਰਕੇ ਜਿੰਨੇ ਪਹਾੜੀ ਰਾਜੇ ਹਨ,
ਸਚਿਵ ਪਠਾਇਓ ਬਿਨਾ ਆਵਾਰੇ,
ਬਿਨਾ ਦੇਰੀ ਤੋਂ ਆਪਣਾ ਵਜ਼ੀਰ ਸੂਬੇ ਸਰਹੰਦ ਕੋਲ ਭੇਜਿਆ ਹੈ।
ਕਿਮ ਬਿਲੰਬ ਆਵਨ ਮੈਂ ਹੋਈ,
ਉਹਨੂੰ ਕਹਿੰਦਾ ਵੀ ਜਾ ਕੇ ਪੁੱਛੋ ਸੂਬੇ ਸਰਹੰਦ ਨੂੰ ਵੀ ਉਹਨੇ ਆਉਣ ਚ ਦੇਰੀ ਕਿਉਂ ਕੀਤੀ ਹੈ।
ਫਿਰੇ ਨਸ਼ਾ ਹੁਕਮ ਕੀ ਜੋਈ,
ਕਿਉਂਕਿ ਬਾਦਸ਼ਾਹ ਨੇ ਤੈਨੂੰ ਹੁਕਮ ਕੀਤਾ, ਉਹ ਹੁਕਮ ਫਿਰਨ ਵਾਲਾ ਨਹੀਂ, ਤੈਨੂੰ ਬਾਦਸ਼ਾਹ ਦਾ ਹੁਕਮ ਮੰਨ ਕੇ ਹੁਣ ਤੱਕ ਆ ਜਾਣਾ ਚਾਹੀਦਾ ਸੀ।
ਸਭ ਲੈ ਭੇਦ ਪਠਾਵੋ ਸੁਧ ਕੋ,
ਭੇਦ ਲੈ ਕੇ ਹੇ ਵਜ਼ੀਰ ਤੂੰ ਉਥੋਂ ਦੀ ਸਾਰੀ ਖਬਰ ਸਾਨੂੰ ਭੇਜ।
ਆਨੋ ਚਮੂ ਕਰੋ ਬਡ ਬੁੱਧ ਕੋ,
ਸੂਬੇ ਸਰਹੰਦ ਨੂੰ ਆਪਣੇ ਨਾਲ ਚੜਾ ਕੇ ਲੈ ਕੇ ਆਓ।
ਵਸਤ ਅਜਾਇਬ ਭੇਟ ਪਠਾਈ,
ਇਦਾਂ ਪਹਾੜੀ ਰਾਜਿਆਂ ਨੇ ਆਪਣੇ ਵਜ਼ੀਰ ਨੂੰ ਭੇਟਾਵਾਂ ਦੇ ਕੇ ਭੇਜਿਆ ਹੈ।
ਮੰਤਰੀ ਗਯੋ ਬਿਲੰਬ ਬਿਹਾਈ,
ਉਹ ਮੰਤਰੀ ਬਿਨਾਂ ਦੇਰੀ ਤੋਂ ਪਹੁੰਚਿਆ ਸੂਬੇ ਸਰਹੰਦ ਕੋਲ।
ਨਿਜ ਸੁਪਟਨ ਕੋ ਕਮਰ ਕਸਾਏ,
ਆਪਣੇ ਸੁਪਟਾਂ ਸੂਰਮਿਆਂ ਦੇ ਕਮਰ ਕੱਸੇ ਕਰਵਾਏ ਹਨ।
ਠਾਂਡੇ ਕਰੇ ਅਗਰ ਸਮੁਦਾਏ,
ਸਾਰੇ ਪਹਾੜੀ ਰਾਜਿਆਂ ਨੇ ਅੱਗੇ ਖੜੇ ਕਰ ਦਿੱਤੇ ਵੀ ਆਪ ਨੀ ਹਮਲਾ ਕਰਨਾ, ਜੇ ਸਿੰਘ ਆਉਣਗੇ ਫਿਰ ਮੁਕਾਬਲਾ ਕਰਾਂਗੇ, ਉਦੋਂ ਤੱਕ ਹਮਲਾ ਨਹੀਂ ਕਰਨਾ ਜਦੋਂ ਤੱਕ ਵਜ਼ੀਰ ਖਾਨ ਨਹੀਂ ਆਉਂਦਾ। ਏਦਾਂ ਕਹਿ ਕੇ ਪਹਾੜੀ ਰਾਜਿਆਂ ਨੇ ਆਪਣੇ ਸੂਰਮੇ ਖੜੇ ਕਰ ਦਿੱਤੇ ਨੇ।
ਤ੍ਰਾਸਤ ਹਿਰਦੇ ਨਾ ਧੀਰਜ ਤਰੇ,
ਉਹਨਾਂ ਦੇ ਮਨ ਵਿੱਚ ਡਰ ਧੀਰਜ ਨਹੀਂ ਰੱਖਦੇ ਲੜਨ ਵਾਸਤੇ।
ਓਚਕ ਆਏ ਸਿੰਘ ਨੇ ਪਰੇ,
ਉਹਨਾਂ ਦੇ ਅੰਦਰ ਡਰ ਹੈ ਵੀ ਕਿਤੇ ਅਚਾਨਕ ਸਾਡੇ ਤੇ ਸਿੰਘ ਨਾ ਆ ਪੈਣ।
ਸਰਬ ਪ੍ਰਕਾਰ ਕਰੇ ਤਕਰਾਈ,
ਇੱਦਾਂ ਸਰਬ ਪ੍ਰਕਾਰ ਕਰਕੇ ਤਕੜਾਈ ਕਰ ਰਹੇ ਨੇ।
ਰੱਖੇ ਤੁਰੰਗਨ ਜੀਨ ਪਵਾਈ,
ਔਰ ਬਹੁਤ ਸਾਰਿਆਂ ਘੋੜਿਆਂ ਤੇ ਕਾਠੀਆਂ ਪਵਾ ਰਹੇ ਨੇ।
ਸਨਮੁਖ ਡੇਰੇ ਦੋਵੇਂ ਦਲੋਂ ਕੇ,
ਸਾਹਮਣੇ ਡੇਰੇ ਕੀਤੇ ਹੋਏ ਨੇ ਆਮੋ ਸਾਹਮਣੇ ਦੋਵੇਂ ਦਲਾਂ ਨੇ।
ਪਿੱਛੇ ਪਰਸ ਪਰ ਊਚ ਥਲੋਂ ਕੇ,
ਥਾਵਾਂ ਤੇ ਖਲੋ ਕੇ ਇੱਕ ਦੂਜੇ ਨੂੰ ਵੇਖਦੇ ਹਨ।
ਤੰਬੂ ਸ਼ਮਿਆਂ ਨੇ ਗਨ ਤਾਨੇ,
ਤੰਬੂ ਸ਼ਮਿਆਂ ਨੇ ਤਾਣ ਦਿੱਤੇ ਨੇ ਦੋਵਾਂ ਪਾਸਿਓਂ ਸੂਰਮਿਆਂ ਨੇ।
ਖਰੇ ਨਿਸ਼ਾਨ ਚੀਰ ਫੈਰਾਂ ਨੇ,
ਨਿਸ਼ਾਨ ਸਾਹਿਬ ਝੁਲਾ ਦਿੱਤੇ ਹਨ।
ਦੁੰਦਬ ਢੋਲ ਪਟੇ ਬਜਾਵੇ,
ਦੁੰਦਬ ਨਗਾਰੇ ਢੋਲ ਵੱਜਦੇ ਹਨ।
ਨੋਬਤ ਆਪਸ ਬਿਖੇ ਸੁਣਾਵੇ,
ਨੋਬਤਾਂ ਸੁਣਾਉਂਦੇ ਨੇ ਇੱਕ ਦੂਜੇ ਨੂੰ ਬਜਾ ਕੇ।
ਵਧਿਓ ਵਿਰੋਧ ਅਦਕ ਦਲ ਦੋ, ਜਹਿਤ ਜੁਦ ਪ੍ਰਦਤ ਚਿਤ ਸੋ।
ਇਹਦਾ ਦੋਵਾਂ ਪਾਸਿਓਂ ਦੋਵਾਂ ਦਲਾਂ ਦਾ ਬੜਾ ਭਾਰੀ ਵਿਰੋਧ ਵਧਿਆ। ਆਮੋ ਸਾਹਮਣੇ ਡੇਰੇ ਕਰ ਲਏ ਨੇ, ਹੁਣ ਲੜਾਈ ਨਹੀਂ ਹੋ ਰਹੀ, ਸਿਰਫ ਆਮੋ ਸਾਹਮਣੇ ਡੇਰੇ ਕਰਕੇ ਬੈਠ ਗਏ ਨੇ। ਪਹਾੜੀਏ ਉਡੀਕ ਕਰਨ ਲੱਗੇ ਨੇ ਵਜ਼ੀਰ ਖਾਨ ਸੂਬੇ ਸਰਹੰਦ ਦੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।